ਸੁਖ ਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਅੰਤਰਜਾਮੀ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਇਆ ਰਹਿਮਤ ਹੋਈ ਹੈ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਜਿੱਥੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਉੱਥੇ ਸਤਿਗੁਰ ਜੀ ਦੀ ਅੰਮ੍ਰਿਤਮਈ ਰਸਮਈ ਗੁਰਬਾਣੀ ਦਾ ਪਵਿੱਤਰ ਕੀਰਤਨ ਆਪ ਜੀ ਪਿਆਰ ਦੇ ਨਾਲ ਸਰਵਣ ਕਰ ਰਹੇ ਸੀਗੇ ਐਸੀ ਕਿਰਪਾ ਕਰੋ ਪ੍ਰਭ ਮੇਰੇ ਹੇ ਵਾਹਿਗੁਰੂ ਜੀ ਮੇਰੇ ਤੇ ਐਸੀ ਕਿਰਪਾ ਕਰੋ ਦਇਆ ਕਰੋ ਅੱਠੇ ਪੈਰ ਯਾਦ ਬਣੀ ਰਹੇ ਅੱਠੇ ਪੈਰ ਪਰਮੇਸ਼ਰ ਦਾ ਧਿਆਨ ਆਵੇ ਅੱਠੇ ਪੈਰ ਮਹਾਰਾਜ ਨਾਮ ਜਪਦੇ ਰਹੀਏ ਇਹ ਸ਼ਬਦ ਆਪ ਜੀ ਨੂੰ ਭਾਈ ਸਾਹਿਬ ਜੀ ਸਰਵਣ ਕਰਾ ਰਹੇ ਸਨ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਐਸੀ ਕਿਰਪਾ ਕਰੋ ਪ੍ਰਭ ਮੇਰੇ ਆਠ ਹਰ ਨਾਨਕ ਬਿਸਰ ਨਾ ਕਾਹੂ ਬੇਰੇ ਮਹਾਰਾਜ ਮੈਂ ਥੋੜ੍ਹਾ ਸਮਾਂ ਵੀ ਤੁਹਾਡਾ ਚੇਤਾ ਨਾ ਮੈਨੂੰ ਭੁੱਲੇ ਸਤ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਦਇਆ ਕਰਨ ਮਿਹਰ ਕਰਨ ਨਾਮ ਦੀ ਭੁੱਖ ਲੱਗੇ ਸਾਨੂੰ ਸਾਰਿਆਂ ਨੂੰ ਅਜੇ ਇਹ ਪਦਾਰਥਾਂ ਦੀ ਭੁੱਖ ਜੀ, ਖਾਣ ਪੀਣ ਦੀ ਭੁੱਖ ਹੋਣ ਕਰਕੇ ਜਦੋਂ ਛਕਣ ਛਕਾਉਣ ਦਾ ਸਮਾਂ ਆ ਜਾਵੇ, ਟਾਈਮ ਹੋ ਜਾਵੇ ਪ੍ਰਸ਼ਾਦਾ ਛਕਣ ਦਾ, ਤੇ ਬੰਦੇ ਦਾ ਜ਼ਬਰਦਸਤੀ ਧਿਆਨ ਉਸ ਪਾਸੇ ਜਾਂਦਾ ਜੀ। ਜੇ ਬਹੁਤੀ ਭੁੱਖ ਲੱਗੀ ਹੋਵੇ ਤੇ ਫਿਰ ਕੁਝ ਸਮਾਂ ਰੁਕਣਾ ਵੀ ਔਖਾ ਹੋ ਜਾਂਦਾ ਜੀ। ਪਦਾਰਥਾਂ ਦੀ ਭੁੱਖ ਹੋਣੀ, ਪ੍ਰਸ਼ਾਦੇ ਦੀ ਭੁੱਖ ਹੋਣੀ, ਗੁਰੂ ਸਾਹਿਬ ਐਸੀ ਕਿਰਪਾ ਕਰਨ, ਦਇਆ ਕਰਨ ਤੇ ਸਾਨੂੰ ਨਾਮ ਦੀ ਭੁੱਖ ਲੱਗ ਜੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਨਾਮ ਦੀ ਭੁੱਖ ਲੱਗ ਜੇ, ਇਹ ਵੀ ਅਰਦਾਸ ਹੀ ਕਰਨੀ ਨਾ ਮਹਾਰਾਜ, ਸਾਨੂੰ ਨਾਮ ਦੀ ਭੁੱਖ ਲੱਗ ਜੇ, ਸਾਡਾ ਨਾਮ ਜਪਣ ਨੂੰ ਜੀ ਕਰੇ। ਇਹ ਅਰਦਾਸ ਵੀ ਕੋਈ ਵਿਰਲਾ ਭਾਗਾਂ ਵਾਲਾ ਗੁਰਮੁਖ ਹੁੰਦਾ ਜਿਹੜਾ ਇਹ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਭੁੱਖ ਲੱਗ ਜੇ, ਅਸੀਂ ਨਾਮ ਜਪ ਸਕੀਏ, ਐਸੀ ਸਾਡੇ ਤੇ ਕਿਰਪਾ ਕਰੋ, ਦਇਆ ਕਰੋ। ਇਹ ਵੀ ਕੋਈ ਵਿਰਲਾ ਹੀ ਅਰਦਾਸ ਕਰਦਾ ਜੀ। ਨਾਮ ਜਪ ਕੇ ਅਭਿਆਸ ਕਰਕੇ ਜਿਸ ਦਿਨ ਮਨ ਨੂੰ ਸੁੱਖ ਮਿਲਣ ਲੱਗ ਪਿਆ ਨਾ ਜੀ, ਉਸ ਦਿਨ ਇਹ ਅਰਦਾਸ ਨਿਕਲਦੀ ਵੀ ਮਹਾਰਾਜ ਇਹ ਜਿਹੜਾ ਅੰਦਰ ਸੁੱਖ ਬਣਿਆ ਇਹ ਸਦਾ ਹੀ ਬਣਿਆ ਰਹੇ ਜੀ, ਨਾਮ ਵਿੱਚ ਧਿਆਨ ਲੱਗਾ ਰਹੇ ਸਾਡਾ ਜੀ। ਆਓ ਦੋ ਕੁ ਮਿੰਟ ਪਹਿਲਾਂ ਨਾਮ ਵਿੱਚ ਚਿੱਤ ਜੋੜੋ। ਜਦੋਂ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਬੜੇ ਰਸ ਦੇ ਨਾਲ, ਤੇ ਮੈਂ ਪੋਥੀ ਸਾਹਿਬ ਪੜ੍ਹ ਰਿਹਾ ਸਾਂ। ਪੋਥੀ ਸਾਹਿਬ ਵਿੱਚ ਜੰਗ ਦਾ ਪ੍ਰਸੰਗ ਸੀਗਾ ਜੀ, ਪਰ ਪੜ੍ਹਨ ਵਿੱਚ ਰਸ ਇੰਨਾ ਉਹਨਾਂ ਦੇ ਸੀਗਾ, ਕੀਰਤਨ ਵਿੱਚ ਰਸ ਇੰਨਾ, ਤੇ ਗੁਰੂ ਸਾਹਿਬ ਦੇ ਸਮਤ ਵਾਲੇ ਬਚਨ ਇਸ ਤਰ੍ਹਾਂ ਦੇ ਸਨ, ਜ਼ਬਰਦਸਤੀ ਅੰਦਰ ਆਤਮਾ ਨੂੰ ਖੇੜਾ ਮਿਲ ਰਿਹਾ ਸੀਗਾ ਜੀ, ਇਤਨਾ ਰਸ ਬਣਿਆ ਹੋਇਆ ਸੀਗਾ ਜੀ। ਸੋ ਸਾਧ ਸੰਗਤ ਜੀ, ਆਓ ਦੋ ਕੁ ਮਿੰਟ ਸਾਰੀ ਸੰਗਤ ਨੇਤਰ ਬੰਦ ਕਰਿਓ ਤੇ ਬੜੇ ਪਿਆਰ ਨਾਲ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪੋ। ਫਿਰ ਆਪਾਂ ਲੜੀਵਾਰ ਕਥਾ ਸਰਵਣ ਕਰਾਂਗੇ। ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ, ਤੇ ਸਾਚੇ ਨਾਮ ਕੀ ਲਾਗੈ ਭੂਖ। ਨਾਮ ਜਪਣਾ ਖਾਲਸਾ ਜੀ ਸਾਡੀ ਭੁੱਖ ਬਣ ਜਾਏ ਜੀ। ਪਰ ਇਹ ਅਵਸਥਾ ਬੜੀ ਅੱਗੇ ਦੀ ਹੈ, ਅਜੇ ਤੇ ਕਿਤੇ ਕਿਤੇ ਨਿਤਨੇਮ ਦੀ ਵੀ ਛੁੱਟੀ ਕਰ ਲੈਂਦਾ ਬੰਦਾ ਜੀ। ਅੱਜ ਜਪਜੀ ਸਾਹਿਬ ਹੋ ਗਿਆ ਠੀਕ ਹੈ, ਨਾਗਾ ਪੈ ਗਿਆ ਤਾਂ ਵੀ ਕੋਈ ਗੱਲ ਨਹੀਂ ਜੀ, ਪਰ ਜਦੋਂ ਲੱਗ ਜਾਵੇ ਭੁੱਖ ਫਿਰ ਖਾਲਸਾ ਜੀ ਰਹਿਣਾ ਔਖਾ ਹੋ ਜਾਂਦਾ ਬੰਦੇ ਵਾਸਤੇ। ਇੰਨਾ ਜ਼ਿਆਦਾ ਭੁੱਖ ਨਾਮ ਜਪਣ ਦੀ ਲੱਗ ਜਾਂਦੀ ਵੀ ਫਿਰ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਜੀ, ਬਸ ਜੁੜਿਆ ਰਹਿੰਦਾ ਬੰਦਾ ਆਪਣੇ ਆਪ ਨਾਲ, ਅੰਦਰ ਪਰਮੇਸ਼ਰ ਦੇ ਨਾਲ। ਆਓ ਨੇਤਰ ਕਰੋ ਬੰਦ ਤੇ ਬਹੁਤੇ ਪ੍ਰੇਮ ਨਾਲ ਸਾਰੀ ਸੰਗਤ ਇੱਕ ਰਸ ਹੋ ਕੇ ਆਖਿਓ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਹੁਤ ਪ੍ਰੇਮ ਨਾਲ ਨੇਤਰ ਬੰਦ ਕਰਕੇ ਤੇ ਇੰਨੀ ਕੁੱਚੀ ਬੋਲਿਓ ਵੀ ਤੁਹਾਨੂੰ ਆਪਣੇ ਕੰਨਾਂ ਤੋਂ ਵਾਹਿਗੁਰੂ ਸ਼ਬਦ ਸੁਣੇ। ਬੜੇ ਪਿਆਰ ਦੇ ਨਾਲ ਬੜੇ ਸਹਿਜੇ ਸਹਿਜੇ ਬੋਲਣਾ ਹੈ ਤੇ ਇਹ ਵੀ ਯਤਨ ਕਰਨਾ ਜੋ ਆਪਾਂ ਬੋਲ ਰਹੇ ਹਾਂ ਉਹਨੂੰ ਕੰਨਾਂ ਤੋਂ ਸੁਣੀਏ ਵੀ ਜੀ, ਕੰਨਾਂ ਨਾਲ ਸੁਣੀਏ, ਭਾਵ ਉਹਦੇ ਵਿੱਚ ਧਿਆਨ ਜੁੜੇ। ਫਿਰ ਆਪਾਂ ਲੜੀਵਾਰ ਕਥਾ ਪ੍ਰੇਮ ਨਾਲ ਸਰਵਣ ਕਰਾਂਗੇ। ਕਰੋ ਨੇਤਰ ਬੰਦ, ਆਪਣੇ ਮਨ ਨੂੰ ਵੀ ਜਪਾਉਣਾ ਨਾਲ, ਰਸਨਾ ਕਰਕੇ ਵੀ ਜਪਣਾ ਤੇ ਮਨ ਕਰਕੇ ਵੀ ਜਪਣਾ। ਕਹੋ ਪ੍ਰੇਮ ਨਾਲ ਵਾਹਿਗੁਰੂ
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 ਵਾਹਿ ਵਾਹਿਗੁਰੂ
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 ਸੱਚੇ ਪਾਤਸ਼ਾਹ ਮਿਹਰ ਕਰਨ ਆਓ ਬੜੇ ਪਿਆਰ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਸਭ ਸੰਗਤ ਸਰਵਣ ਕਰਦੇ ਹੋ। ਕੱਲ ਆਪ ਜੀ ਨੇ ਸੁਣਿਆ ਭੀਮ ਚੰਦ ਆਪਣੇ ਕੁੜਮ ਕੇ ਫਤਿਹ ਸ਼ਾਹ ਦੀ ਚਿੱਠੀ ਪੜ੍ਹ ਕੇ ਪੰਮੇ ਪੁਰੋਹਿਤ ਨੂੰ ਤੇ ਕੇਸਰੀ ਚੰਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਅਨੰਦਪੁਰ ਸਾਹਿਬ ਭੇਜਦਾ ਜੀ। ਪੰਮੇ ਪੁਰੋਹਿਤ ਨੇ ਆ ਕੇ ਗੱਲਾਂ ਆਰੰਭ ਕੀਤੀਆਂ, ਮਹਾਰਾਜ ਭੀਮ ਚੰਦ ਤੁਹਾਡੇ ਨਾਲ ਬੜਾ ਪਿਆਰ ਕਰਦਾ, ਉੱਤੋਂ ਉੱਤੋਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਅੰਦਰ ਕਪਟੀ ਹੈ ਜੀ ਉਹਨਾਂ ਦੇ। ਮਹਾਰਾਜ ਭੀਮ ਚੰਦ ਤੁਹਾਡੇ ਨਾਲ ਪ੍ਰੇਮ ਬੜਾ ਕਰਦਾ ਤੇ ਭੀਮ ਚੰਦ ਨੂੰ ਪਦਾਰਥਾਂ ਦੀ ਲੋੜ ਹੈ, ਕਿਰਪਾ ਕਰੋ ਤੇ ਸਾਨੂੰ ਹਾਥੀ ਤੰਬੂ ਚੰਦਨ ਦੀ ਚੌਂਕੀ ਤੇ ਪੰਚਕਲਾ ਸ਼ਸਤਰ ਦੇ ਦਿਓ। ਗੁਰੂ ਸਾਹਿਬ ਉੱਤਰ ਸੁਣ ਵਾਹਿਗੁਰੂ ਉਹਨਾਂ ਦਾ ਸਵਾਲ ਸੁਣ ਕੇ ਗੱਲ ਸੁਣ ਕੇ ਚੁੱਪ ਰਹੇ, ਗੁਰੂ ਸਾਹਿਬ ਨੇ ਉੱਤਰ ਨਹੀਂ ਕੋਈ ਦਿੱਤਾ ਜੀ। ਪੰਮੇ ਪੁਰੋਹਿਤ ਨੇ ਬਹੁਤੀ ਨੀਵੀਂ ਪੱਧਰ ਦੀ ਗੱਲ ਕੀਤੀ, ਬੜੀ ਨੀਵੀਂ ਗੱਲ ਕੀਤੀ, ਕਹਿਣ ਲੱਗਾ ਮਹਾਰਾਜ ਵਸਤੂਆਂ ਦੇ ਦਿਓ ਤੇ ਵਸਤੂ ਜਦੋਂ ਤੁਹਾਨੂੰ ਵਾਪਸ ਕਰਾਂਗੇ ਉਹ 4000 ਰੁਪਈਆ ਨਾਲ ਦਿਆਂਗੇ ਕਹਿਣ ਲੱਗਾ। ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਵੀਰ ਰਸ ਵਿੱਚ ਆ ਗਏ ਵੀ ਇਹ ਸਾਨੂੰ ਕਿਰਾਇਆ ਦੇ ਰਿਹਾ ਵਸਤੂਆਂ ਦਾ। ਤੇ ਸਾਧ ਸੰਗਤ ਕੱਲ੍ਹ ਵੀ ਬੜੇ ਵਿਸਥਾਰ ਸਹਿਤ ਬੇਨਤੀ ਕੀਤੀ ਸੀਗੀ, ਸਿੱਖ ਨੇ ਪਿਆਰ ਨਾਲ ਵਸਤੂ ਭੇਟਾ ਕੀਤੀ ਸੱਚੇ ਪਾਤਸ਼ਾਹ ਨੂੰ। ਮਹਾਰਾਜ ਕਦਰਦਾਨ ਨੇ ਸੱਚੇ ਪਾਤਸ਼ਾਹ ਇਹ ਨਹੀਂ ਉਹ ਵਸਤੂਆਂ ਕਿਰਾਏ ਤੇ ਭੇਜ ਦੇਣ ਸੱਚੇ ਪਾਤਸ਼ਾਹ। ਨਾਲੇ ਗੁਰੂ ਘਰ ਪਾਤਸ਼ਾਹਾਂ ਦਾ ਘਰ ਹੈ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਕਿਰਾਏ ਦੀ ਗੱਲ ਤੂੰ ਕਰਦਾ ਸਾਡੇ ਨਾਲ। ਅੱਗੋਂ ਕੇਸਰੀ ਚੰਦ ਜਿਹੜਾ ਸੀਗਾ ਉਹ ਅੱਗੋਂ ਹੋਰ ਰੁੱਖਾ ਬੋਲਿਆ, ਕਹਿਣ ਲੱਗਾ ਗੁਰੂ ਜੀ ਤੁਹਾਨੂੰ ਤੇ ਸਾਡੀ ਗੱਲ ਸੁਣ ਕੇ ਗੁੱਸਾ ਹੀ ਚੜ ਗਿਆ ਕਹਿਣ ਲੱਗਾ। ਕਹਿਣ ਲੱਗਾ ਚੁੱਪ ਕਰਕੇ ਮਾਇਆ ਲੈ ਲਓ ਕਹਿਣ ਲੱਗਾ। ਤੁਸੀਂ ਅੱਗੇ ਵੀ ਲੋਕਾਂ ਕੋਲੋਂ ਮਾਇਆ ਲੈਂਦੇ ਹੀ ਹੋ, ਤੁਸੀਂ ਕਿਹੜਾ ਰਾਜੇ ਹੋ ਕਹਿਣ ਲੱਗਾ। ਕਿਸੇ ਦੇਸ਼ ਦਾ ਟੈਕਸ ਆਉਂਦਾ ਹੋਵੇ, ਜਨਤਾ ਤੁਹਾਨੂੰ ਕਰ ਦਿੰਦੀ ਹੋਵੇ, ਲੋਕ ਤੁਹਾਨੂੰ ਮੱਥਾ ਟੇਕਦੇ, ਤੁਸੀਂ ਮਾਇਆ ਲੈਂਦੇ, ਉਸ ਮਾਇਆ ਨਾਲ ਤੁਹਾਡਾ ਗੁਜ਼ਾਰਾ ਹੁੰਦਾ, ਵਸਤੂਆਂ ਦੇ ਦਿਓ ਤੇ ਪੈਸੇ ਸਾਡੇ ਕੋਲੋਂ ਲੈ ਲਓ ਕਹਿਣ ਲੱਗਾ। ਕਹਿਣ ਲੱਗਾ ਸਾਨੂੰ ਕਿਉਂ ਕਹਿੰਦੇ ਹੋ, ਕਿਉਂ ਭੀਮ ਚੰਦ ਦੇਣ ਵਾਲਾ ਤੇ ਤੁਸੀਂ ਲੈਣ ਵਾਲੇ ਤੇ ਸਾਡਾ ਕੀ ਕਸੂਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨੇ ਗੁਰੂ ਘਰ ਨਾਲ ਮਜ਼ਾਕ ਕੀਤਾ। ਸੱਚੇ ਪਾਤਸ਼ਾਹ ਗਰੀਬ ਨਿਵਾਜ ਸਿੱਖਾਂ ਨੂੰ ਕਹਿੰਦੇ ਉੱਠੋ ਭਾਈ ਤੇ ਮੁੱਕੇ ਮਾਰ ਮਾਰ ਕੇ ਘਸੋਨ ਫੇਰ ਫੇਰ ਕੇ ਇਹਨਾਂ ਨੂੰ ਬਾਹਰ ਕੱਢ ਦਿਓ ਇੱਥੋਂ ਕਹਿਣ ਲੱਗੇ। ਇਹਨਾਂ ਨੂੰ ਪਤਾ ਲੱਗ ਜੇ ਗੁਰੂ ਘਰ ਕਿੰਨਾ ਮਹਾਨ ਹੈ, ਇਹ ਗੁਰੂ ਘਰ ਦੇ ਨਾਲ ਤੁੱਛ ਦੀਆਂ ਗੱਲਾਂ ਕਰਨ ਦੇ ਨੇ ਜੀ, ਤੁੱਛ ਦੀਆਂ ਗੱਲਾਂ। ਪਹਿਲਾਂ ਤੁਹਾਨੂੰ ਇੰਨੀ ਵਾਰੀ ਜਵਾਬ ਦਿੱਤਾ ਗੁਰੂ ਸਾਹਿਬ ਨੇ ਪਰ ਇਹ ਨਹੀਂ ਮੰਨੇ ਤੇ ਫਿਰ ਲੱਤਾਂ ਦੇ ਜਿਹੜੇ ਭੂਤ ਨੇ ਸਾਧ ਸੰਗਤ ਜੀ ਉਹ ਗੱਲਾਂ ਨਾ ਮੰਨਦੇ ਵੀ ਕੋਈ ਨਹੀਂ ਜੀ। ਹਾਂਜੀ ਮੂਰਖ ਗੰਢ ਪਵੈ ਮੋਹੇ ਮਾਰ, ਜਿਹੜੇ ਮੂਰਖ ਹੁੰਦੇ ਨੇ ਜਦੋਂ ਉਹਨਾਂ ਦੇ ਮੁੱਖ ਤੇ ਕਰਾਰੀ ਵੱਜੇ ਫਿਰ ਹੀ ਉਹਨਾਂ ਨੂੰ ਪਤਾ ਲੱਗਦਾ ਖਾਲਸਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਆਖਿਆ ਸਿੰਘਾਂ ਨੂੰ ਆਨੰਦ ਚੰਦ ਜੀ ਤੇ ਬਾਬਾ ਸੰਗੋ ਸ਼ਾਹ ਜੀ ਮਹਾਰਾਜ ਦੇ ਵੱਡੇ ਭਰਾਤਾ ਜੀ, ਉਹ ਉਸੇ ਵੇਲੇ ਉੱਠੇ ਬਾਹਾਂ ਤੋਂ ਫੜਿਆ ਪੰਮੇ ਪੁਰੋਹਿਤ ਨੂੰ ਤੇ ਕੇਸਰੀ ਚੰਦ ਨੂੰ, ਉਹਨਾਂ ਦੀ ਬਾਂਹ ਤੋਂ ਫੜ ਲਿਆ ਤੇ ਫਿਰ ਸਾਧ ਸੰਗਤ ਜੀ ਘਸੁੰਨ ਫੇਰਦੇ ਫੇਰਦੇ ਉਹਨੂੰ ਬਾਹਰ ਲੈ ਕੇ ਗਏ ਉਹਨਾਂ ਨੂੰ। ਨੰਦ ਚੰਦ ਜੀ ਤੇ ਕਹਿੰਦੇ ਮਹਾਰਾਜ ਤੁਸੀਂ ਮੁੱਕੇ ਫੇਰਨ ਦਾ ਹੁਕਮ ਕੀਤਾ, ਇਹਨਾਂ ਨੂੰ ਤੇ ਮਾਰ ਹੀ ਦੇਣਾ ਚਾਹੀਦਾ ਸੱਚੇ ਪਾਤਸ਼ਾਹ। ਇਹਨਾਂ ਗੁਰੂ ਘਰ ਦੇ ਨਾਲ ਇਹਨਾਂ ਨੇ ਮਜ਼ਾਕ ਕੀਤਾ, ਇਹਨਾਂ ਨੂੰ ਪਤਾ ਲੱਗੇ। ਸਤ ਸੰਗਤ ਜੀ, ਕੁਝ ਥਾਵਾਂ ਐਸੀਆਂ ਹੁੰਦੀਆਂ ਜਿੱਥੇ ਬੰਦੇ ਨੂੰ ਝੁੱਕ ਕੇ ਰਹਿਣਾ ਚਾਹੀਦਾ। ਗੱਜ ਕੇ ਆਖੋ
ਵਾਹਿਗੁਰੂ।
ਭਾਵੇਂ ਜਿੰਨੀ ਮਰਜ਼ੀ ਵੱਡੀ ਤਾਕਤ ਹੋਵੇ, ਰੱਬ ਅੱਗੇ, ਰੱਬ ਦੇ ਪਿਆਰਿਆਂ ਅੱਗੇ, ਸਤਿਗੁਰੂ ਜੀ ਦੇ ਅੱਗੇ ਬੰਦਾ ਝੁਕਿਆ ਹੀ ਰਹੇ ਤੇ ਭਲਾ ਹੋਏਗਾ ਜੀ। ਜੇ ਉੱਥੇ ਮਾਣ ਹੰਕਾਰ ਕਰੇਗਾ ਤੇ ਫਿਰ ਉਹਨੂੰ ਕੁਝ ਪ੍ਰਾਪਤੀ ਨਹੀਂ ਹੋਏਗੀ ਜੀ, ਕੁਝ ਪ੍ਰਾਪਤੀ ਨਹੀਂ ਹੋਏਗੀ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਬਚਨ ਕੀਤਾ ਤੇ ਗੁਰੂ ਕੇ ਸਿੱਖਾਂ ਨੇ ਉਹਨਾਂ ਨੂੰ ਫਿਰ ਕੁੱਟ ਕੁੱਟ ਕੇ ਬਾਹਰ ਕੱਢਿਆ ਜੀ ਉੱਥੋਂ ਦੀ। ਮਹਾਰਾਜ ਨੇ ਇਹ ਕੰਮ ਨਹੀਂ ਸੀ ਕਰਨਾ, ਉਹ ਬੰਦੇ ਹੈ ਹੀ ਇੰਨੇ ਖਰਾਬ ਸੀਗੇ। ਕਿਉਂ? ਜਿਸ ਗੁਰੂ ਸਾਹਿਬ ਦੇ ਕੋਲ ਆ ਕੇ ਨਿਪੱਤਿਆਂ ਦੀ ਪੱਤ ਬਣ ਜਾਂਦੀ ਸਾਧ ਸੰਗਤ ਦੀ, ਜਿਨ੍ਹਾਂ ਦੀ ਦੁਨੀਆਂ ਵਿੱਚ ਕੋਈ ਇੱਜ਼ਤ ਨਹੀਂ ਹੈਗੀ, ਉਹ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਜਾਣ ਤੇ ਮਹਾਰਾਜ ਉਹਨਾਂ ਨੂੰ ਇੱਜ਼ਤਾਂ ਵਾਲੇ ਬਣਾ ਦਿੰਦੇ ਨੇ ਜੀ। ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਉਹਨਾਂ ਦੀ ਇੱਜ਼ਤ ਬਣ ਜਾਂਦੀ, ਪਰ ਉਹਨਾਂ ਨੇ ਕੰਮ ਹੀ ਐਸਾ ਮਾੜਾ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣਾ ਪਿਆ ਵੀ ਇਹਨਾਂ ਨੂੰ ਕੁੱਟ ਕੇ ਇੱਥੋਂ ਭੇਜੋ। ਕਹਿਣ ਲੱਗੇ ਹੁਣ ਵੀ ਦੁਸ਼ਟ ਲੋਕ ਐਸਾ ਕੰਮ ਕਰ ਦਿੰਦੇ ਨੇ ਜਿਨ੍ਹਾਂ ਕਰਕੇ ਗੁਰੂ ਕੀ ਸੰਗਤ ਹੀ ਉਹਨਾਂ ਨੂੰ ਕੁੱਟ ਦਿੰਦੀ, ਫੜ ਕੇ ਦੀ ਸੰਗਤ ਹੀ ਕੁੱਟ ਦਿੰਦੀ ਹੈ। ਇਹ ਦੁਸ਼ਟ ਲੋਕ ਐਸਾ ਕੰਮ ਕਰ ਦਿੰਦੇ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ। ਅਤੇ ਹੁਣ ਉਹ ਬੰਦੇ ਪਹੁੰਚਣਗੇ, ਕੁੱਟ ਕੁੱਟ ਤਾਂ ਉਹਨਾਂ ਕੱਲ੍ਹ ਖਾ ਲਈ ਸੀਗੀ ਜੀ, ਹੁਣ ਉਹ ਪਹੁੰਚਣਗੇ ਆਪਣੇ ਭੀਮ ਚੰਦ ਦੇ ਕੋਲ ਜੀ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਸਰਵਣ ਕਰੋ ਤੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੋਰ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
ਕਥਾ ਸੁਣੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ,
ਫੇਰ ਆਖੋ ਜੀ
ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਇਓ ਕੇਸਰੀ ਚੰਦ ਤਬ ਪੰਮਾ ਜਿਸਕੇ ਸਾਥ,
ਕੇਸਰੀ ਚੰਦ ਤੇ ਪੰਮਾ ਪੁਰੋਹਿਤ ਹੁਣ ਰੋਂਦੇ ਕਰਲਾਉਂਦੇ ਆਏ ਤੇ ਬੜੀ ਟੌਰ ਨਾਲ ਸੀਗੇ ਮਨ ਵਿੱਚ ਕਪਟ ਧਾਰ ਕੇ, ਪਰ ਗੁਰੂ ਸਾਹਿਬ ਦੇ ਅੱਗੇ ਉਹਨਾਂ ਦਾ ਕਪਟ ਪੁੱਗਿਆ ਨਹੀਂ ਸਾਧ ਸੰਗਤ ਜੀ। ਹਾਂਜੀ, ਮਨ ਵਿੱਚ ਬੜੇ ਕ੍ਰੋਧ ਲੈ ਕੇ ਰੋਂਦੇ ਧੋਂਦੇ ਹੋਏ ਸਾਧ ਸੰਗਤ ਜੀ ਉਹ ਹੁਣ ਭੀਮ ਚੰਦ ਕੋ ਪਹੁੰਚ ਰਹੇ ਨੇ। ਹਾਂਜੀ,
ਜਨ ਲੁੱਟਿਓ ਬਾਣੀਓ ਕਿੰਨੈ ਝੂਰਤ ਜਾਤ,
ਜਿਵੇਂ ਕੋਈ ਬਾਣੀਆਂ ਲੁੱਟਿਆ ਗਿਆ ਹੋਵੇ ਸਾਧ ਸੰਗਤ ਜੀ, ਤੇ ਬੜਾ ਝੂਰਦਾ ਹੋਇਆ ਉਹ ਵਾਪਸ ਆਪਣੇ ਘਰ ਨੂੰ ਆਉਂਦਾ, ਆਪਣੀ ਇੱਜ਼ਤ ਪੱਤ ਗਵਾ ਕੇ ਆਏ ਨੇ ਉੱਥੋਂ ਜੀ, ਗਵਾ ਕੇ ਆਏ ਜੇ ਮਹਾਰਾਜ ਦੇ ਚਰਨਾਂ ਚ ਨਿਮਰਤਾ ਦੇ ਨਾਲ ਝੁਕਦੇ ਤੇ ਦੂਣੀ ਚੌਣੀ ਇੱਜ਼ਤ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਵਧਾ ਦੇਣੀ ਸੀਗੀ ਜੀ। ਹਾਂਜੀ, ਪਰ ਇਹ ਆਪਣੀ ਇੱਜ਼ਤ ਗਵਾ ਕੇ ਤੇ ਹੁਣ ਭੀਮ ਚੰਦ ਦੇ ਕੋਲ ਆਏ ਨੇ। ਹਾਂਜੀ,
ਨਿਜ ਰਾਜਧਾਨੀ ਨਗਰ ਮੈਂ ਪਹੁੰਚ ਸਹਿਸਾਈ,
ਬੜੇ ਸਹਿਸੇ ਸਹਿਸੇ ਇਹ ਆਪਣੇ ਨਗਰ ਦੇ ਵਿੱਚ ਪਹੁੰਚੇ ਨੇ। ਹੁਣ ਵੇਖੋ ਕੇਸਰੀ ਚੰਦ ਹੈ ਤੇ ਵੀ ਰਾਜਾ ਹੀ ਸੀਗਾ ਇੱਕ ਜੀ। ਹਾਂਜੀ, ਤੇ ਰਾਜੇ ਦਾ ਇਸ ਤਰ੍ਹਾਂ ਹੱਤਕ ਹੋਈ ਹੋਵੇ ਤੇ ਰਾਜੇ ਕਿੱਥੋਂ ਬਰਦਾਸ਼ਤ ਕਰਦੇ ਜੀ ਇਹ ਗੱਲ ਜੀ। ਪਰ ਕੰਮ ਹੀ ਪੁੱਠੇ ਸੀਗੇ ਜੀ ਇਹਨਾਂ ਦੇ ਜੀ, ਬੜੇ ਸਹਿ ਕੇ ਸਹਿ ਕੇ ਪੰਮਾ ਪੁਰੋਹਿਤ ਤੇ ਕੇਸਰੀ ਚੰਦ ਹੁਣ ਭੀਮ ਚੰਦ ਦੇ ਕੋਲ ਪਹੁੰਚ ਰਹੇ ਨੇ।
ਹਾਂਜੀ, ਉੱਤਰ ਤੁਰੰਗਨ ਤੇ ਗਏ ਬੈਠਿਓ ਜਹਿਰ ਆਈ,
ਆਪਣੇ ਆਪਣੇ ਘੋੜਿਆਂ ਤੋਂ ਉਤਰ ਕੇ ਬੇਪਤ ਹੋਏ। ਇਹ ਜਿੱਥੇ ਭੀਮ ਚੰਦ ਰਾਜਾ ਬੈਠਾ ਸੀਗਾ ਉੱਥੇ ਪਹੁੰਚ ਗਏ ਜੀ ਇਹ। ਹਾਂਜੀ,
ਭਗਿਆ ਪਟਕੀ ਅਗਰ ਤਬ ਦ੍ਰਿਗ ਅਸ਼ਰੂ ਸ਼ੋਰੇ,
ਵੇਖੋ ਇਹਨਾਂ ਆਪਣੀ ਪੱਗ ਜਿਹੜੀ ਸਾਂਭ ਸੁੰਭ ਕੇ ਮਹਾਂ ਲੈ ਕੇ ਆਏ ਸੀ ਨਾ, ਉਹ ਆ ਕੇ ਇਹਨਾਂ ਭੀਮ ਚੰਦ ਦੇ ਪੈਰਾਂ ਚ ਰੱਖ ਦਿੱਤੀ ਜੀ। ਤੇ ਭੀਮ ਚੰਦ ਦੇ ਸਾਹਮਣੇ ਰੋਣ ਲੱਗ ਪਏ ਜੀ ਦੋਵੇਂ। ਹਾਂਜੀ,
ਸਭ ਰਾਜਨ ਮਹਿ ਪਤ ਗਈ, ਪਠ ਕਰ ਉਰ ਉਰੇ।
ਕਹਿਣ ਲੱਗਾ ਕੇਸਰੀ ਚੰਦ, ਕਹਿਣ ਲੱਗਾ ਰਾਜਾ ਜੀ ਸਾਡਾ ਕੁਝ ਵੀ ਨੀ ਬਚਿਆ। ਕਹਿਣ ਲੱਗਾ ਕੁਝ ਵੀ ਨੀ ਬਚਿਆ, ਕਿਉਂ ਸਾਡੀ ਤੇ ਸਾਰੇ ਰਾਜਿਆਂ ਵਿੱਚ ਬੇਇੱਜ਼ਤੀ ਹੋ ਗਈ। ਕਹਿਣ ਲੱਗਾ ਕੇਸਰੀ ਚੰਦ ਵੀ ਰਾਜਾ ਸੀਗਾ, ਜਦੋਂ ਪਤਾ ਲੱਗੇਗਾ ਦੂਜੇ ਰਾਜਿਆਂ ਨੂੰ ਵੀ ਕੇਸਰੀ ਚੰਦ ਕੁੱਟ ਖਾ ਕੇ ਉੱਥੋਂ ਆਇਆ, ਤੇ ਰਾਜਿਆਂ ਨੇ ਭਾਵੇਂ ਮੂੰਹੋਂ ਨਾ ਕਹਿਣ ਪਿੱਠ ਪਿੱਛੇ ਤੇ ਮਜ਼ਾਕ ਕਰਨਗੇ ਨਾ ਜੀ ਉਹਦਾ ਜੀ। ਇਹ ਕਹਿਣ ਲੱਗਾ ਵੀ ਮੇਰੀ ਤੇ ਕੋਈ ਇੱਜ਼ਤ ਨਹੀਂ ਬਚੀ, ਤੁਸੀਂ ਮੈਨੂੰ ਗੁਰੂ ਸਾਹਿਬ ਕੋ ਭੇਜ ਤੇ ਦਿੱਤਾ ਪਰ ਮੇਰੀ ਇੱਜ਼ਤ ਕੋਈ ਨਹੀਂ ਬਚੀ। ਫਿਰ ਸਾਧ ਸੰਗਤ ਜੀ ਦਾਸ ਬੇਨਤੀ ਕਰ ਰਿਹਾ, ਗੁਰੂ ਸਾਹਿਬ ਕੋਲ ਜਾ ਕੇ ਤੇ ਨਿਪੱਤਿਆਂ ਦੀ ਪੱਤ ਬਣ ਜਾਂਦੀ ਹੈ ਜੀ, ਨਿਗੱਤਿਆਂ ਦੀ ਗੱਤ ਹੋ ਜਾਂਦੀ ਹੈ, ਨਿਮਾਣਿਆਂ ਨੂੰ ਮਾਣ ਮਿਲਦਾ ਹੈ ਪਰ ਤੁਸੀਂ ਸੁਣਿਆ ਹੰਕਾਰੀਆਂ ਨੂੰ ਖੜਗ ਦੀ ਧਾਰ ਵੀ ਮਿਲਦੀ ਹੈ ਜੀ ਇੱਥੇ ਜੀ। ਹਾਂਜੀ,
ਤਿਸ ਤੇ ਜਾਚਤ ਵਸਤ ਕੋ ਸ਼ਿਤ ਸ਼ਿਪਰ ਜੋ ਸ਼ੀਨੇ।
ਕਹਿਣ ਲੱਗਾ ਤੁਸੀਂ ਉਹਨਾਂ ਦੇ ਕੋਲੋਂ ਵਸਤੂਆਂ ਮੰਗਦੇ ਹੋ, ਮੈਨੂੰ ਤੇ ਲੱਗਦਾ ਵੀ ਉਹਨਾਂ ਨੇ ਤੁਹਾਡਾ ਰਾਜ ਭਾਗ ਵੀ ਲੈ ਲੈਣਾ ਤੁਹਾਡੇ ਕੋਲੋਂ ਜੀ। ਉਹ ਭੀਮ ਚੰਦ ਨੂੰ ਕਹਿੰਦਾ ਤੇ ਗੱਲ ਸੱਚੀ ਹੈ, ਅੱਜ ਉਸ ਇਲਾਕੇ ਵਿੱਚ ਬਿਲਾਸਪੁਰ ਦੇ ਇਲਾਕੇ ਵਿੱਚ ਵੀ ਗੁਰੂ ਦੇ ਸਿੱਖ ਵੱਸਦੇ ਨੇ ਜੀ। ਹਾਂਜੀ, ਤੇ ਭੀਮ ਚੰਦ ਨਹੀਂ ਹੈਗਾ ਜੀ, ਕੋਈ ਭੀਮ ਚੰਦ ਦੀ ਉੱਥੇ ਪੂਜਾ ਨਹੀਂ ਹੁੰਦੀ ਜੀ। ਹਾਂਜੀ,
ਕਰੇ ਅਰਾਧਾ ਰਾਜ ਕੋ ਬਲ ਕਰ ਮਦ ਪੀਨੇ।
ਤੇ ਰੋਂਦਾ ਹੋਇਆ ਕੇ ਦੱਸ ਰਿਹਾ, ਕਹਿਣ ਲੱਗਾ ਉਹਨਾਂ ਨੇ ਇਰਾਦਾ ਬਣਾਇਆ ਤੁਹਾਡਾ ਰਾਜ ਭਾਗ ਲੈਣ ਦਾ ਸਾਰਾ, ਉਹਨਾਂ ਦੇ ਬੜੇ ਦ੍ਰਿੜ ਇਰਾਦੇ ਨੇ। ਹਾਂਜੀ,
ਲਤਨ ਮੁਸ਼ਟਨ ਕੂਟ ਕਰ ਹਮ ਵਹਿਰ ਨਿਕਾਰੇ।
ਲੱਤਾਂ ਦੇ ਨਾਲ ਤੇ ਮੁਕੀਆਂ ਦੇ ਨਾਲ ਕੁੱਟ ਕੁੱਟ ਕੇ ਉਹਨਾਂ ਨੇ ਸਾਨੂੰ ਤੁਹਾਡੇ ਵੱਲ ਭੇਜਿਆ ਜੀ, ਸਾਡੀ ਬੜੀ ਬੇਪਤੀ ਕੀਤੀ ਉਹਨਾਂ ਨੇ। ਹਾਂਜੀ,
ਹੱਸ ਹੈ ਆਨੰਦਪੁਰ ਕੇਰ ਨਰ ਨਿਪ ਕੇ ਜਨ ਮਾਰੇ।
ਆਨੰਦਪੁਰ ਸਾਹਿਬ ਦੇ ਲੋਕ ਸਾਨੂੰ ਵੇਖ ਵੇਖ ਕੇ ਹੱਸਦੇ ਸੀਗੇ ਤੇ ਅਸੀਂ ਰੋਂਦੇ ਹੋਏ ਕਹਿਣ ਲੱਗਾ ਤੁਹਾਡੇ ਕੋਲ ਆਏ, ਹੁਣ ਸਾਡੀ ਇੱਜ਼ਤ ਵੀ ਤੁਹਾਡੇ ਹੱਥ ਵਿੱਚ ਹੈਗੀ ਹੈ ਜੀ, ਨਾ ਕੋਈ ਭੀਮ ਚੰਦ ਦੀ ਇੱਜ਼ਤ ਬਚਣੀ ਤੇ ਨਾ ਇਹਨਾਂ ਦੀ ਬਚਣੀ ਜੀ। ਹਾਂਜੀ,
ਜਾਵਦ ਕਰਕੇ ਜੰਗ ਕੋ ਨਹਿ ਵਹਿਰ ਨਿਕਾਸੇ।
ਗੱਜ ਕੇ ਆਖੋ ਵਾਹਿਗੁਰੂ, ਇੱਕ ਗੱਲ ਪੱਕੀ ਚੇਤਾ ਰੱਖੋ ਗੁਰਮੁਖੋ, ਰੱਬ ਦਾ ਸੁਭਾਅ ਹੰਕਾਰੀਆਂ ਨਿੰਦਕਾਂ ਪਿੱਠ ਦੇ, ਅਹੰਕਾਰੀਆਂ ਨੂੰ ਤੇ ਨਿੰਦਕਾਂ ਨੂੰ ਪਰਮੇਸ਼ਰ ਵੀ ਪਿੱਠ ਦੇ ਦਿੰਦਾ ਜੀ, ਪਰਮੇਸ਼ਰ ਵੀ ਮੁੱਖ ਨਹੀਂ ਲਾਉਂਦਾ ਜੀ, ਨਿੰਦਾ ਕਰਨ ਵਾਲਿਆਂ ਨੂੰ ਤੇ ਹੰਕਾਰ ਕਰਨ ਵਾਲਿਆਂ ਨੂੰ ਜੀ। ਹਾਂਜੀ, ਤੇ ਹੁਣ ਸੁਣੋ, ਉਹ ਕਹਿਣ ਲੱਗਾ ਜਦ ਤੱਕ ਹੁਣ ਜੰਗ ਕਰਕੇ ਗੁਰੂ ਸਾਹਿਬ ਨੂੰ ਆਪਾਂ ਆਨੰਦਪੁਰ ਸਾਹਿਬ ਵਿੱਚੋਂ ਨਹੀਂ ਨਾ ਭੇਜਦੇ ਕਿਤੇ ਹੋਰ। ਹਾਂਜੀ,
ਤਾਵਦ ਥਿਰੇ ਨਿਚਿੰਤ ਹੋਏ ਕਿਸਕੇ ਪਰਵਾਸੇ।
ਉਹਨਾਂ ਚਿਰ ਤੱਕ ਅਸੀਂ ਤੁਹਾਡੇ ਕੋਲ ਹੀ ਬੈਠੇ ਚ। ਕਹਿਣ ਲੱਗੇ ਕੇਸਰੀ ਚੰਦ ਕਹਿੰਦਾ ਮੈਂ ਵੀ ਕਿਤੇ ਨਹੀਂ ਜਾਣਾ, ਮੇਰੀ ਪੱਗ ਕਹਿਣ ਲੱਗਾ ਮੈਂ ਬਚਾ ਕੇ ਲੈ ਕੇ ਆਇਆ ਤੇ ਹੁਣ ਤੁਹਾਡੇ ਕੋਲ ਚ। ਕਹਿਣ ਲੱਗਾ ਤੁਹਾਡੇ ਕੋਲ ਹੈ, ਕਿਸੇ ਤਰੀਕੇ ਦੇ ਨਾਲ ਗੁਰੂ ਜੀ ਨੂੰ ਆਨੰਦਪੁਰ ਵਿੱਚੋਂ ਕੱਢ ਦੀਏ। ਗੱਜ ਕੇ ਆਖੋ ਵਾਹਿਗੁਰੂ, ਸੱਚੀ ਗੱਲ ਸੰਗਤ ਜੀ, ਸਾਨੂੰ ਤੇ ਇਹੋ ਜਿਹੀ ਗੱਲ ਕਰਨ ਲੱਗਿਆਂ ਵੀ ਡਰ ਲੱਗਦਾ ਜੀ, ਕਿਉਂ ਆਨੰਦਪੁਰ ਸਾਹਿਬ ਵਿੱਚ ਅੱਜ ਵੀ ਗੁਰੂ ਸਾਹਿਬ ਦੀਆਂ ਜੈ ਜੈਕਾਰਾਂ ਤੇ ਸਦਾ ਹੀ ਹੁੰਦੀਆਂ ਰਹਿਣੀਆਂ, ਖਾਲਸਾ ਜੀ ਮਹਾਰਾਜ ਦੀਆਂ ਸਦਾ ਹੀ ਜੈ ਜੈਕਾਰਾਂ ਜੀ। ਹਾਂਜੀ,
ਕਰ ਸਮਾਜ ਸੰਗਰਾਮ ਕੋ ਦਿਨ ਪ੍ਰਤ ਬਨ ਗਾਡੇ।
ਕਹਿਣ ਲੱਗਾ ਗੁਰੂ ਜੀ ਜੰਗ ਦੀ ਤਿਆਰੀ ਕਰਕੇ ਬੈਠੇ ਨੇ, ਬੜਾ ਵੱਡਾ ਉਹਨਾਂ ਨੇ ਸਾਜੋ ਸਮਾਨ ਸਭ ਕੁਝ ਤਿਆਰ ਕੀਤਾ ਹੋਇਆ ਜੰਗ ਵਾਸਤੇ।
ਜੇ ਨਾ ਕਰੋ ਉਪਚਾਰ ਕੁਛ ਤੁਮ ਕੋ ਪੁਰ ਕਾਢੇ।
ਕਹਿਣ ਲੱਗਾ ਜੇ ਤੁਸੀਂ ਕੋਈ ਇਲਾਜ ਨਹੀਂ ਕਰੋਗੇ ਤੇ ਏਦਾਂ ਨਾ ਹੋਵੇ ਵੀ ਗੁਰੂ ਗੋਬਿੰਦ ਰਾਏ ਜੀ ਤੁਹਾਨੂੰ ਹੀ ਬਿਲਾਸਪੁਰ ਵਿੱਚੋਂ ਕੱਢ ਦੇਣ ਜੀ, ਕਿਉਂ ਉਹਨਾਂ ਦੀ ਜੰਗ ਉਹਨਾਂ ਦੀਆਂ ਫੌਜਾਂ ਬੜੀਆਂ ਇਕੱਠੀਆਂ ਹੋ ਗਈਆਂ ਉਹਨਾਂ ਦੇ ਕੋਲ, ਤੇ ਜੋ ਉਹਨਾਂ ਦਾ ਤੇਜ ਪ੍ਰਤਾਪ ਹੈ ਮੈਨੂੰ ਤੇ ਲੱਗਦਾ ਉਹਨਾਂ ਤੁਹਾਨੂੰ ਵੀ ਨਾ ਬਿਲਾਸਪੁਰ ਚੋਂ ਕੱਢ ਦੇਣ।
ਹਾਂਜੀ, ਭੀਮ ਚੰਦ ਕਰ ਕੋਪ ਕੋ ਕੈਸੇ ਸਭ ਹੋਈ।
ਭੀਮ ਚੰਦ ਉਹਨਾਂ ਨੂੰ ਰੋਂਦਾ ਵੇਖ ਕੇ ਤੇ ਉਹਨਾਂ ਦੀ ਗੱਲ ਸੁਣ ਕੇ ਬੜੇ ਕ੍ਰੋਧ ਵਿੱਚ ਆ ਕੇ ਪੁੱਛਦਾ, ਕਹਿਣ ਲੱਗਾ ਮੈਨੂੰ ਸੱਚ ਸੱਚ ਦੱਸੋ ਤੁਹਾਡੇ ਨਾਲ ਕੀ ਬਣਿਆ। ਕਹਿਣ ਲੱਗਾ ਜਦੋਂ ਤੁਸੀਂ ਉੱਥੇ ਗਏ ਤੇ ਕੀ ਗੱਲ ਹੋਈ ਤੇ ਤੁਹਾਨੂੰ ਕਿਵੇਂ ਉਹਨਾਂ ਨੇ ਮਾਰਿਆ, ਮੈਨੂੰ ਸਾਰੀ ਗੱਲ ਦੱਸੋ।
ਮਿਲੇ ਕਿ ਨਹੀਂ, ਬੋਲੇ ਕਿ ਨਹੀਂ, ਕਹੀ ਐ ਸਭ ਹੋਈ।
ਗੁਰੂ ਜੀ ਮਿਲੇ ਸੀਗੇ ਤੁਹਾਨੂੰ, ਤੇ ਜੇ ਮਿਲੇ ਸੀ ਤਾਂ ਉਹਨਾਂ ਨੇ ਕੀ ਆਖਿਆ ਮੈਨੂੰ ਸਾਰੀ ਗੱਲ ਦੱਸੋ, ਫਿਰ ਅਸੀਂ ਵੀ ਜੰਗ ਦੀ ਤਿਆਰੀ ਕਰੀਏ। ਕਹਿਣ ਲੱਗਾ, ਹਾਂਜੀ,
ਅਸ ਬਿਗਾਰ ਕਿਸ ਬਿਦ ਪਏ ਹੋ, ਮਾਰਨ ਲੱਗ ਬਾਤੀ।
ਇਹ ਗੱਲ ਕਿਵੇਂ ਬਣ ਗਈ ਵੀ ਤੁਹਾਨੂੰ ਮਾਰਨ ਤੱਕ ਗੱਲ ਚਲੇਗੀ? ਅੱਗੇ ਵੀ ਇੰਨੇ ਬੰਦੇ ਭੇਜੇ ਪਰ ਮਾਰਨ ਤੱਕ ਗੱਲ ਨਹੀਂ ਗਈ। ਤੁਹਾਨੂੰ ਮਾਰਿਆ ਉਹਨਾਂ, ਇਹ ਗੱਲ ਕਿਉਂ ਬਣੀ, ਕੀ ਕਾਰਨ ਹੋਇਆ, ਮੈਨੂੰ ਸਾਰੀ ਗੱਲ ਦੱਸੋ।
ਕਹੋ ਸੁਨਾਵਨ ਸ਼ੋਰ ਤੇ ਬੀਤੀ ਜਿਸ ਭਾਂਤੀ।
ਜਿਸ ਪ੍ਰਕਾਰ ਨਾਲ ਤੁਹਾਡੇ ਨਾਲ ਜੋ ਵੀ ਬੀਤਿਆ ਉਹ ਮੈਨੂੰ ਸਾਰੀ ਗੱਲ ਦੱਸੋ ਤੁਸੀਂ। ਹਾਂਜੀ,
ਸੁਣ ਪੁਰੋਹਿਤ ਪੰਮੇ ਕਹੀ ਹਮ ਕੀਨ ਵਡਾਈ।
ਗੱਜ ਕੇ ਆਖੋ ਵਾਹਿਗੁਰੂ। ਤੇ ਪੰਮਾ ਪੁਰੋਹਿਤ ਜਿਹੜਾ ਗੁਰੂ ਸਾਹਿਬ ਨੂੰ ਲਾਲਚ ਦਿੰਦਾ ਸੀਗਾ ਜੀ 4000 ਰੁਪਈਏ ਦਾ, ਪੰਮਾ ਪੁਰੋਹਿਤ ਭੀਮ ਚੰਦ ਨੂੰ ਰੋਂਦਾ ਹੋਇਆ ਕਹਿਣ ਲੱਗਾ ਅਸੀਂ ਤੇ ਉਹਨਾਂ ਦੀ ਵਡਿਆਈ ਕੀਤੀ ਸੀ ਜਾ ਕੇ, ਐਵੇਂ ਝੂਠ ਮੂਠੀ ਜੀ ਵਡਿਆਈ ਕੀ ਕੀਤੀ, ਇਹਨੇ ਤੇ ਲਾਲਚ ਦਿੱਤਾ ਸੀਗਾ ਮਹਾਰਾਜ ਨੂੰ ਜੀ, ਰਿਸ਼ਵਤ ਦੇਣ ਦਾ ਯਤਨ ਕੀਤਾ ਸੀਗਾ ਜੀ। ਹਾਂਜੀ,
ਜਾਚੀ ਚਾਰੋਂ ਵਸਤ ਜਬ ਨਹ ਗਿਰਾ ਅਲਾਈ।
ਜਦੋਂ ਆਪਾਂ ਚਾਰੋਂ ਵਸਤੂਆਂ ਮੰਗੀਆਂ ਤੇ ਗੁਰੂ ਜੀ ਨੇ ਉੱਤਰ ਨਹੀਂ ਸੀ ਸਾਨੂੰ ਕੋਈ ਦਿੱਤਾ। ਹਾਂਜੀ,
ਦੇਨ ਕਹੇ ਜਬ ਰਜਪਤ ਸੁਨ ਕਰ ਉਰ ਕ੍ਰੋਧਾ।
ਤੇ ਮੈਂ ਉਹਨਾਂ ਨੂੰ ਆਖਿਆ ਵੀ ਵਸਤੂਆਂ ਦੇ ਦਿਓ ਤੇ ਜਦੋਂ ਵਸਤੂਆਂ ਵਾਪਸ ਕਰਾਂਗੇ 4000 ਰੁਪਇਆ ਦਿਆਂਗੇ ਨਾਲ ਜੀ। ਕਹਿਣ ਲੱਗਾ ਪਤਾ ਨਹੀਂ ਕੀ ਗੱਲ ਸੁਣ ਕੇ ਗੁਰੂ ਜੀ ਨੂੰ ਕ੍ਰੋਧ ਚੜ ਗਿਆ। ਉਹ ਤੇ ਇਹੋ ਬੋਲੀ ਬੋਲਦੇ ਜੀ, ਪਰ ਗੁਰੂ ਸਾਹਿਬ ਦੇ ਤੇ ਕ੍ਰੋਧ ਲਾਗੇ ਚਾਗੇ ਵੀ ਨਹੀਂ ਲੱਗਦਾ ਸਾਧ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਵੀਰ ਰਸ ਆਉਂਦਾ ਕ੍ਰੋਧ ਮੂਰਖਾਂ ਨੂੰ ਆਉਂਦਾ ਜੀ, ਗੁੱਸਾ ਮੂਰਖਾਂ ਨੂੰ ਆਉਂਦਾ ਤੇ ਸਤਿਗੁਰਾਂ ਨੂੰ ਤੇ ਵੀਰ ਰਸ ਆਉਂਦਾ ਜੀ। ਕ੍ਰੋਧ ਵਿੱਚ ਹੋਸ਼ ਨਹੀਂ ਚ ਰਹਿੰਦੀ ਬੰਦੇ ਦੇ ਕੋਲ ਜੀ, ਗੁੱਸੇ ਵਿੱਚ ਹੋਸ਼ ਨਹੀਂ ਰਹਿੰਦੀ, ਪਰ ਵੀਰ ਰਸ ਵਿੱਚ ਜੋਸ਼ ਵੀ ਰਹਿੰਦਾ ਤੇ ਹੋਸ਼ ਵੀ ਰਹਿੰਦੀ ਹੈ ਜੀ। ਕਹਿਣ ਲੱਗਾ ਮਹਾਰਾਜ ਨੂੰ ਕ੍ਰੋਧ ਆ ਗਿਆ, ਝੂਠ ਬੋਲ ਰਿਹਾ ਜੀ। ਹੈ ਮਹਾਰਾਜ ਨੂੰ ਵੀਰ ਰਸ ਆਇਆ ਸੀ ਇਹਦੇ 'ਚ ਸ਼ੱਕ ਕੋਈ ਨਹੀਂ, ਪਰ ਵੀਰ ਰਸ ਵਿੱਚ ਤੇ ਕ੍ਰੋਧ ਵਿੱਚ ਫਰਕ ਬੜਾ ਹੈਗਾ ਜੀ। ਹਾਂਜੀ,
ਕਰੇ ਉਠਾਵਨ ਪਾਸ ਤੇ ਪ੍ਰੇਰਨ ਕਰ ਜੋਧਾ।
ਇਹ ਵੀ ਅੱਧੀ ਗੱਲ ਦੱਸੀ ਜੀ, ਇਹਨੇ ਪੂਰੀ ਗੱਲ ਨਹੀਂ ਅੱਗੋਂ ਦੱਸੀ ਵੀ ਮੈਂ ਜਦੋਂ ਆਖਿਆ ਗੁਰੂ ਜੀ ਨੂੰ ਵੀਰ ਰਸ ਆਇਆ ਤੇ ਅੱਗੋਂ ਫਿਰ ਕੇਸਰੀ ਚੰਦ ਨੇ ਕੀ ਬੋਲਿਆ। ਗੱਜ ਕੇ ਆਖੋ ਵਾਹਿਗੁਰੂ। ਕੇਸਰੀ ਚੰਦ ਤੇ ਧਮਕੀ ਦੇਣ ਵਾਲੀ ਗੱਲ ਕਰਦਾ ਸੀਗਾ ਵੀ ਚੁੱਪ ਕਰਕੇ ਪੈਸੇ ਲੈ ਲਓ ਤੇ ਵਸਤੂਆਂ ਦੇ ਦਿਓ, ਇਹ ਤੇ ਧਮਕੀ ਦੇ ਰਿਹਾ ਸੀਗਾ ਜੀ। ਇਹ ਗੱਲ ਨਹੀਂ ਦੱਸੀ, ਬਸ ਇੰਨਾ ਦੱਸਿਆ ਵੀ ਮੇਰੀ ਗੱਲ ਸੁਣ ਕੇ ਗੁਰੂ ਜੀ ਨੇ ਆਪਣੇ ਯੋਧਿਆਂ ਸਿੱਖਾਂ ਨੂੰ ਇਸ ਤਰ੍ਹਾਂ ਆਖਿਆ। ਹਾਂਜੀ,
ਡੇਰੇ ਲੱਗੋਂ ਧਕੇਲ ਤੇ ਪੁਰ ਵਹਿਰ ਨਿਕਾਸੇ।
ਤੇ ਉਹਨਾਂ ਦੇ ਯੋਧਿਆਂ ਸੂਰਮਿਆਂ ਨੇ ਆਪਣੇ ਗੁਰੂ ਜੀ ਦਾ ਹੁਕਮ ਮੰਨ ਕੇ ਸਾਨੂੰ ਕੁੱਟ ਕੁੱਟ ਕੇ ਬਾਹਰ ਕੱਢਿਆ ਉੱਥੋਂ। ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਤੇ ਕੁੱਟ ਕੁੱਟ ਕੇ ਬਾਹਰ ਕੱਢਿਆ, ਹੁਣ ਕੁੱਟ ਕੁੱਟ ਕੇ ਬਾਹਰ ਕੱਢ ਰਹੇ ਆਪਾਂ, ਗੱਜ ਕੇ ਨਹੀਂ ਆਖਦੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ,
ਹਮਰੋ ਚੱਲਿਓ ਨਾ ਬੱਸ ਕਸ਼ੂ ਆਏ ਤੁਮ ਪਾਸ।
ਸਾਡਾ ਨਹੀਂ ਕੋਈ ਬੱਸ ਚੱਲਿਆ, ਕਿਉਂ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਅਸੀਂ ਥੋੜੇ ਸਾਂ, ਸਾਡਾ ਬੱਸ ਕੋਈ ਨਹੀਂ ਚੱਲਿਆ। ਹਾਂਜੀ,
ਜੇ ਨਾ ਤਦਾਰਕ ਅਬ ਕਰਹੋ ਸਹਿਨਾ ਨਾ ਚੜਾਵੋ।
ਤੇ ਹੁਣ ਗੁਰੂ ਜੀ ਨੂੰ ਰੋਕਣ ਦਾ ਕੋਈ ਬੰਦੋਬਸਤ ਕਰੋ, ਸੈਨਾ ਚੜਾਓ। ਇਹ ਪਹਿਲੇ ਹੀ ਜੰਗ ਹੋਣੀ 10ਵੇਂ ਪਾਤਸ਼ਾਹ ਮਹਾਰਾਜ ਜੀ ਦੀ, ਤੇ ਗੁਰੂ ਸਾਹਿਬ ਜੀ ਦੀ ਸਰੀਰਕ ਉਮਰ ਵੀ ਕੋਈ ਬਹੁਤੀ ਵੱਡੀ ਨਹੀਂ ਹੈਗੀ ਸਾਧ ਸੰਗਤ ਦੀ। ਹਾਂਜੀ,
ਤਉ ਗੁਰ ਕਿਆ ਜਾਣੈ ਤੁਮ ਹੈ ਰਣ ਮੈਂ ਨਾ ਪਲਾਵੋ।
ਉਹ ਤੁਹਾਨੂੰ ਕੁਝ ਨਹੀਂ ਤੇ ਸਮਝਦੇ, ਜੇ ਤੁਹਾਡੀ ਇੱਜ਼ਤ ਰੱਖਦੇ ਤੇ ਸਾਨੂੰ ਕੁੱਟ ਕੇ ਨਾ ਭੇਜਦੇ। ਕਹਿਣ ਲੱਗੇ ਤੇ ਹੁਣ ਛੇਤੀ ਤੋਂ ਛੇਤੀ ਜੰਗ ਯੁੱਧ ਦੀ ਤਿਆਰੀ ਕਰੋ। ਹਾਂਜੀ,
ਪਾਏ ਜ਼ੋਰ ਆਨੰਦਪੁਰੇ ਪੁਰ ਵਹਿਰ ਨਿਕਾਰੋ।
ਜ਼ੋਰ ਪਾਓ ਤੇ ਆਨੰਦਪੁਰ ਦੇ ਵਿੱਚੋਂ ਗੁਰੂ ਜੀ ਨੂੰ ਬਾਹਰ ਕੱਢ ਦਿਓ ਸਾਧ ਸੰਗਤ ਜੀ, ਇਹਨਾਂ ਦੁਸ਼ਟਾਂ ਨੇ ਆਪ ਨਹੀਂ ਲੱਭਣਾ। ਗੱਜ ਕੇ ਆਖੋ ਗੁਰੂ ਸਾਹਿਬ ਜੀ ਦੇ ਨਾਮ ਦੇ ਨਾਲ ਸ਼ਬਦ ਹੀ ਲੱਗਿਆ ਆਨੰਦਪੁਰ ਦੇ ਵਾਸੀ ਜੀ। ਹਾਂਜੀ, ਤੇ ਸੱਚਾਈ ਦੀ ਕੀਮਤ ਕੁਝ ਸਮੇਂ ਬਾਅਦ ਪੈਂਦੀ ਹੁੰਦੀ ਜੀ। ਅੱਜ ਵੇਖ ਲਓ ਆਨੰਦਪੁਰ ਸਾਹਿਬ ਜਿਹਨਾਂ ਦਰਸ਼ਨ ਕੀਤੇ ਕਿੰਨੀਆਂ ਜੈ ਜੈਕਾਰਾਂ ਹੁੰਦੀਆਂ ਜੀ ਉੱਥੇ ਜੀ, ਹੋਲੇ ਮਹੱਲੇ ਤੇ ਗੁਰੂ ਕੇ ਸਿੱਖ ਜਾਂਦੇ ਨੇ। ਤੁਸੀਂ ਵੇਖੋ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਜੀ ਉੱਥੇ ਜੀ, ਇਹਨਾਂ ਦੁਸ਼ਟਾਂ ਨੇ ਕੀ ਕੱਢ ਲੈਣਾ ਜੀ। ਹਾਂਜੀ,
ਬਾਹਰ ਬਸਾਵੋ ਜੇ ਬਸੈ ਕਰ ਨਿਜ ਅਨੁਸਾਰੋ।
ਤੇ ਜੇ ਗੁਰੂ ਸਾਹਿਬ ਨੂੰ ਉੱਥੇ ਰੱਖਣਾ ਤੇ ਉਹਨਾਂ ਨੂੰ ਆਪਣੇ ਅਨੁਸਾਰ ਹੀ ਕਰੋ, ਤੁਹਾਡੀ ਗੱਲ ਗੁਰੂ ਸਾਹਿਬ ਮੰਨਣ ਤੇ ਤਾਂ ਉਹਨਾਂ ਨੂੰ ਉੱਥੇ ਰੱਖੋ, ਨਹੀਂ ਤੇ ਆਨੰਦਪੁਰ ਵਿੱਚੋਂ ਭੇਜ ਦਿਓ ਉਹਨਾਂ ਨੂੰ।
ਹਾਂਜੀ। ਸੁਨਤ ਕੁਪਿਓ ਤਬ ਸੈਲ ਪਤ ਪਾਤੀ ਲਿਖਵਾਈ,
ਗੱਜ ਕੇ ਆਖੋ ਵਾਹਿਗੁਰੂ। ਬਸ ਭੀਮ ਚੰਦ ਨੂੰ ਤੇ ਸਾਹ ਸੰਗਤ ਜੀ ਗੁੱਸਾ ਚੜ ਗਿਆ ਜੀ ਗੱਲ ਸੁਣ ਕੇ ਜੀ। ਭੀਮ ਚੰਦ ਕੋਲੇ ਗੱਲ ਜਰੀ ਥੋੜੀ ਜਾਂਦੀ ਸੀਗੀ ਜੀ, ਉਹਦੇ ਬਾਰੇ ਇੰਨੀ ਵੱਡੀ ਗੱਲ ਹੋ ਗਈ ਹੋਵੇ ਜੀ, ਉਹਦੇ ਬੰਦਿਆਂ ਨੂੰ ਕੁੱਟ ਕੇ ਭੇਜਿਆ ਹੋਵੇ ਜੀ। ਹਾਂਜੀ। ਆਪਣੇ ਬੰਦੇ ਨੂੰ ਧੇਲੇ ਦੀ ਵੀ ਨਾ ਅਕਲ ਹੋਵੇ ਤੇ ਉਹ ਆਪਣਾ ਹੀ ਹੁੰਦਾ ਜੀ। ਹਾਂਜੀ। ਤੇ ਪਰਾਇਆ ਜਿੰਨਾ ਮਰਜ਼ੀ ਵਿਦਵਾਨ ਹੋਵੇ ਉਹਦੀ ਬਹੁਤੀ ਲੋਕ ਇੱਜ਼ਤ ਨਹੀਂ ਕਰਦੇ ਜੀ। ਹੁਣ ਅਕਲ ਦੇ ਆਪਣੇ ਬੰਦਿਆਂ ਨੂੰ ਨਹੀਂ ਹੈਗੀ ਜੀ, ਬੋਲਦੇ ਇਹ ਸਨ ਪੁੱਠਾ ਤੇ ਗੱਲ ਹੁਣ ਗੁਰੂ ਸਾਹਿਬ ਵਾਲੇ ਪਾਸੇ ਲਾ ਦਿੱਤੀ ਜੀ ਇਹਨਾਂ ਨੇ। ਭੀਮ ਚੰਦ ਨੂੰ ਇਹ ਗੱਲ ਸਾਰੀ ਸੁਣ ਕੇ ਵੀ ਮੇਰੇ ਬੰਦਿਆਂ ਨੂੰ ਕੁੱਟ ਕੇ ਭੇਜਿਆ, ਭੀਮ ਚੰਦ ਨੂੰ ਬੜਾ ਗੁੱਸਾ ਚੜਿਆ ਜੀ। ਹਾਂਜੀ।
ਸੁਨਤ ਕੁਪਿਓ ਤਬ ਸੈਲ ਪਤ ਪਾਤੀ ਲਿਖਵਾਈ,
ਉਹਨੇ ਛੇਤੀ ਨਾਲ ਇੱਕ ਚਿੱਠੀ ਲਿਖਵਾਈ ਜੀ, ਉਹ ਚਿੱਠੀ ਬੜੇ ਧਿਆਨ ਨਾਲ ਸੁਣੋ। ਹਾਂਜੀ।
ਬਸਿਓ ਚਾਹੇ ਜੇ ਆਨੰਦਪੁਰ ਦੇਹੋ ਦੁਰਦ ਪਠਾਈ,
ਗੱਜ ਕੇ ਆਖੋ ਵਾਹਿਗੁਰੂ ਗੱਜ ਕੇ। ਤੇ ਫਿਰ ਪਤਾ ਉਹਨੇ ਕੀ ਲਿਖਿਆ ਜੀ, ਮਹਾਰਾਜ ਬਾਣੀ ਚ ਲਿਖਦੇ, ਜਿਹੜੀ ਗੱਲ ਮਨ ਚ ਹੋਵੇ ਨਾ ਜੀ ਸਮੇਂ ਨਾਲ ਉਹ ਮੁੱਖ ਰਾਹੀਂ ਬਾਹਰ ਆ ਹੀ ਜਾਂਦੀ ਹੈ ਜੀ, ਜੋ ਜੀਏ ਹੋਏ ਸੋ ਉਗਵੈ ਮੂਹ ਕਾ ਕਹਿਆ ਵਾਉ। ਹਾਂਜੀ। ਜਿਹੜੀ ਗੱਲ ਬੰਦੇ ਦੇ ਮਨ ਵਿੱਚ ਹੋਵੇ ਨਾ ਜੀ ਸਮੇਂ ਦੇ ਨਾਲ ਉਹ ਆਪੇ ਮੁੱਖ 'ਤੇ ਆ ਜਾਂਦੀ ਜੀ। ਹੁਣ ਭੀਮ ਚੰਦ ਬੜੇ ਚਿਰ ਦਾ ਕਈ ਹੱਥ ਕੰਡੇ ਵਰਤਦਾ ਸੀ ਅਤੇ ਗੱਲ ਨਹੀਂ ਸੀ ਬਣਦੀ ਜੀ, ਅੱਜ ਭੀਮ ਚੰਦ ਆਪਣੀ ਬੋਲੀ 'ਤੇ ਉਤਰ ਹੀ ਆਇਆ ਜੀ। ਕਹਿਣ ਲੱਗਾ, ਗੁਰੂ ਜੀ ਜੇ ਆਨੰਦਪੁਰ ਵਿੱਚ ਰਹਿਣਾ ਚਾਹੁੰਦੇ ਹੋ ਤੇ ਹਾਥੀ ਭੇਜ ਦਿਓ ਛੇਤੀ ਛੇਤੀ। ਕਹਿਣ ਲੱਗਾ, ਹਾਂਜੀ।
ਨਤੁਰ ਨਗਾਰਾ ਸ਼ੀਨ ਕੈ ਪੁਰ ਵਹਿਰ ਨਿਕਾਰੋ,
ਤੇ ਜੋ ਜੋ ਇਹਨਾਂ ਦੁਸ਼ਟਾਂ ਨੇ ਬੋਲਿਆ ਅੱਜ ਬਿਲਕੁਲ ਉਹਦੇ ਉਲਟ ਕੰਮ ਹੋਇਆ ਪਿਆ ਜੀ। ਭੀਮ ਚੰਦ ਕਹਿਣ ਲੱਗਾ, ਨਹੀਂ ਤੇ ਨਗਾਰਾ ਤੁਹਾਡਾ ਖੋਹ ਲੈਣਾ ਤੇ ਆਨੰਦਪੁਰ ਸਾਹਿਬ ਵਿੱਚੋਂ ਤੁਹਾਨੂੰ ਕੱਢ ਦੇਣਾ ਜੀ। ਗੱਜ ਕੇ ਆਖੋ, ਅੱਜ ਆਨੰਦਪੁਰ ਸਾਹਿਬ ਵੀ ਉਵੇਂ ਚ ਤੇ ਨਗਾਰਾ ਵੀ ਉਵੇਂ ਹੀ ਹੈ ਜੀ। ਹਾਂਜੀ। ਆਨੰਦਪੁਰ ਸਾਹਿਬ ਵੀ ਉਸੇ ਤਰ੍ਹਾਂ ਵਸ ਰਿਹਾ ਤੇ ਨਗਾਰਾ ਵੀ ਉਵੇਂ ਤਰ੍ਹਾਂ ਵੱਜ ਰਿਹਾ ਹੈ ਜੀ। ਕੁਝ ਵੀ ਨਹੀਂ ਕਰ ਪਾਏ ਜੀ, ਬਸ ਥੋੜਾ ਜਿਹਾ ਟੋਲ ਟਪਾਕਾ ਹੁੰਦਾ ਇਹਨਾਂ ਲੋਕਾਂ ਦਾ ਥੋੜੇ ਸਮੇਂ ਦਾ। ਓੜਕ ਸੱਚ ਰਹੀ, ਚਿੱਠੀ ਲਿਖਵਾ ਰਿਹਾ, ਕਹਿਣ ਲੱਗਾ ਨਗਾਰਾ ਖੋ ਕੇ ਤੇ ਬਾਹਰ ਭੇਜ ਦਿਆਂਗੇ। ਹਾਂਜੀ।
ਕਰਹਿ ਜੇ ਲਰਬੈ ਹੇਤ ਅਬ ਸਗਰੇ ਸਿੱਖ ਮਾਰੋ,
ਜੇ ਤੁਸੀਂ ਮੇਰੇ ਨਾਲ ਜੰਗ ਕਰਨ ਦਾ ਮਨ ਬਣਾ ਹੀ ਲਿਆ ਨਾ, ਤੇ ਭੀਮ ਚੰਦ ਫੋਕੀਆਂ ਦੀਆਂ ਗੱਲਾਂ ਕਰ ਰਿਹਾ, ਕਹਿਣ ਲੱਗਾ ਮੈਂ ਸਿੱਖ ਜਿਉਂਦਾ ਨਹੀਂ ਕੋਈ ਰਹਿਣ ਦੇਣਾ। ਕਹਿਣ ਲੱਗਾ, ਕੋਈ ਸਿੱਖ ਜਿਉਂਦਾ ਨਹੀਂ ਰਹਿਣ ਦੇਣਾ, ਜਿਵੇਂ ਇਹ ਮਾਲਕ ਹੁੰਦਾ ਰੱਬ ਹੁੰਦਾ ਜੀਗੇ ਜੀ। ਹਾਂਜੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ
ਪਰਮਾਤਮ ਕੀ ਮੌਜ,
ਤੇ ਇਹ ਫਿਰ ਰੱਬ ਦੀ ਮੌਜ ਹੀ ਹੈ ਸਾਧ ਸੰਗਤ ਜੀ। ਹਾਂਜੀ। ਮਹਾਰਾਜ ਨੇ ਤੇ ਰਾਜ ਭਾਗ ਦੇਣਾ ਖਾਲਸੇ ਨੂੰ, ਤੇ ਭੀਮ ਚੰਦ ਕੀ ਚੀਜ਼ ਹੈਗਾ ਜੀ ਇੱਥੇ ਜੀ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ, ਸੱਚੇ ਪਾਤਸ਼ਾਹ ਨੇ ਤੇ ਅਜੇ ਬੜਾ ਕੁਝ ਕਰਨਾ ਜੀ। ਉਹ ਭੀਮ ਚੰਦ ਕਹਿੰਦਾ, ਕੋਈ ਸਿੰਘ ਜਿੰਦਾ ਨਹੀਂ ਮੈਂ ਰਹਿਣ ਦੇਣਾ ਸਿੱਖ ਕੋਈ। ਕਹਿਣ ਲੱਗਾ, ਹਾਂਜੀ, ਉਹਨੂੰ ਇਹ ਨਹੀਂ ਪਤਾ ਵੀ ਦਸਵੇਂ ਪਾਤਸ਼ਾਹ ਦੇ ਪੰਥ ਦੀਆਂ ਗੂੰਜਾਂ ਸਦਾ ਹੀ ਪੈਂਦੀਆਂ ਰਹਿਣੀਆਂ ਨੇ ਜੀ। ਹਾਂਜੀ। ਆ ਕਨੇਡਾ ਦੇ ਵਿੱਚ ਉਹ ਬੜੀ ਵੱਡੀ ਪ੍ਰਾਪਤੀ ਹੋਈ ਜੀ ਜਗਮੀਤ ਸਿੰਘ ਦੀ ਜੀ। ਹਾਂਜੀ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ, ਜਿੱਥੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਰਜ਼ਾਦਾ ਨੂੰ ਧਾਰਨ ਕਰਕੇ ਗੁਰੂ ਕਾ ਸਿੱਖ ਜਾਏਗਾ, ਗੁਰੂ ਜੀ ਦੀ ਕਿਰਪਾ ਨਾਲ ਵਰਤੇਗੀ ਜੀ ਉਹਦੇ ਜੀ, ਮਹਾਰਾਜ ਕਿਰਪਾ ਨਾਲ ਵਰਤਾਉਣਗੇ ਤੇ ਪੰਥ ਦੀਆਂ ਗੂੰਜਾਂ ਤੇ ਸਦਾ ਹੀ ਪੈਣੀਆਂ ਜੀ। ਅੱਜ ਵੀ ਇਹੋ ਜਿਹੇ ਬੜੇ ਲੋਕ ਹਰਕਤਾਂ ਕਰ ਰਹੇ ਨੇ ਵੀ ਕੰਮ ਮੁੱਕਣ ਤੇ ਆਵੇ। ਉਹ ਭੀਮ ਚੰਦ ਨੇ ਤੇ ਉਦੋਂ ਹੀ ਕਿਹਾ ਸੀਗਾ ਵੀ ਮੈਂ ਸਿੱਖ ਨਹੀਂ ਕੋਈ ਰਹਿਣ ਦੇਣਾ ਜੀ, ਪਰ ਸਾਧ ਸੰਗਤ ਜੀ ਗੁਰੂ ਕੇ ਸਿੱਖ ਕਦੀ ਵੀ ਨਹੀਂ ਮੁੱਕ ਸਕਦੇ ਜੀ। ਕਿਉਂ? ਇਹ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਪੰਥ ਸਾਜਿਆ ਮਹਾਰਾਜ ਸੱਚੇ ਪਾਤਸ਼ਾਹ ਨੇ।
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ।
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ।
ਥੋੜਾ ਗੂੰਜ ਵਾਲਾ ਸ਼ਬਦ ਹੈ ਤੇ ਤੁਸੀਂ ਵੀ ਗੂੰਜ ਗੂੰਜ ਕੇ ਆਖੋ ਥੋੜਾ ਜਿਹਾ।
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ,
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ,
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ,
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ।
ਇਹ ਤੇ ਕੰਮ ਵਧਣਾ ਹੈ, ਘਟਣਾ ਨਹੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਚਿੱਠੀ ਲਿਖ ਰਿਹਾ ਭੀਮ ਚੰਦ, ਕਹਿਣ ਲੱਗਾ ਨਗਾਰਾ ਵੀ ਖੋ ਲਵਾਂਗਾ ਤੇ ਸਿੱਖ ਵੀ ਕੋਈ ਜਿਉਂਦਾ ਨਹੀਂ ਰਹਿਣ ਦਿਆਂਗਾ। ਹਾਂਜੀ,
ਪਕੜ ਕੈਦ ਕਰ ਰੱਖਿਓ ਨਤ ਜੰਗ ਸੰਘਾਰੋ।
ਵੇਖ ਲੋ ਮੂਰਖ ਬੰਦਾ ਕਿਹੋ ਜਿਹੀਆਂ ਗੱਲਾਂ ਲਿਖ ਰਿਹਾ। ਕਹਿਣ ਲੱਗਾ ਗੁਰੂ ਗੋਬਿੰਦ ਰਾਏ ਜੀ ਸਿੱਧੀ ਤਰ੍ਹਾਂ ਕਹਿ ਰਿਹਾ, ਹਾਥੀ ਭੇਜ ਦਿਓ ਨਹੀਂ ਤੇ ਕੈਦ ਕਰਕੇ ਰੱਖਾਂਗਾ। ਕਹਿਣ ਲੱਗਾ ਕਿੱਡਾ ਮੂਰਖ ਬੰਦਾ, ਕਿੱਡੇ ਵੱਡੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਤੇ ਇਹ ਕੀ ਚੀਜ਼ ਹੈਗਾ ਜੀ ਇੱਥੇ ਜੀ। ਹਾਂਜੀ,
ਅਬ ਲਾਓ ਮੈਂ ਟਾਰਾ ਕਰਿਓ ਗੁਰਤਾ ਸੋ ਵਿਚਾਰੋ।
ਅੱਜ ਤੱਕ ਮੈਂ ਗੁਰੂ ਮੰਨ ਕੇ ਤੇ ਟਾਲ ਮਟੋਲਾ ਕਰਦਾ ਰਿਹਾ ਵੀ ਤੁਹਾਨੂੰ ਕਹਿਣਾ ਕੁਝ ਨਹੀਂ ਹੈਗਾ। ਹਾਂਜੀ,
ਭਲੇ ਲਿਖਾਉਂ ਤੋਹੇ ਕੋ ਵਿੱਚ ਦੂਨ ਅਖੇਰਾ।
ਹੁਣ ਨਹੀਂ ਕਹਿਣ ਲੱਗਾ ਤੁਹਾਨੂੰ ਸ਼ਿਕਾਰ ਖੇਡਣ ਦੇਣਾ ਮੈਂ, ਸਾਡੇ ਇਲਾਕੇ ਵਿੱਚ ਨਾ ਆਇਓ। ਕਹਿਣ ਲੱਗਾ ਹਾਂਜੀ,
ਆਈ ਜਾਨੋ ਸੈਲ ਮਾਮਾ ਹੋਇਓ ਬਲ ਤੇਰਾ।
ਭੀਮ ਚੰਦ ਚਿੱਠੀ ਵਿੱਚ ਲਿਖ ਕੇ ਭੇਜ ਰਿਹਾ, ਗੁਰੂ ਜੀ ਤੁਸੀਂ ਹੁਣ ਆਨੰਦਪੁਰ ਵਿੱਚ ਬੈਠੇ ਹੋ ਤੇ ਗੱਲ ਸੁਣ ਲਓ ਕਿ ਬਸ ਕੁਝ ਹੀ ਸਮੇਂ ਵਿੱਚ ਮੇਰੀ ਸੈਨਾ ਆਨੰਦਪੁਰ ਸਾਹਿਬ ਤੁਹਾਡੇ ਨਾਲ ਜੰਗ ਕਰਨ ਲਈ ਪਹੁੰਚ ਰਹੀ ਹੈ। ਕਹਿਣ ਲੱਗਾ ਪਹੁੰਚ ਰਹੀ ਹੈ। ਹਾਂਜੀ,
ਕੂਚ ਕਰੋ ਮਮ ਦੇਸ਼ ਤੇ ਕਹਿ ਦੀਜੋ ਹਾਥੀ।
ਜਾਂ ਤੇ ਸਾਡੇ ਦੇਸ਼ ਵਿੱਚੋਂ ਚੱਲੋ ਕਹਿਣ ਲੱਗਾ, ਤੇ ਜਾਂ ਫਿਰ ਹਾਥੀ ਦੇ ਦਿਓ। ਧਮਕੀਆਂ ਦੇ ਰਿਹਾ ਜੀ ਇਹ ਜੀ। ਹਾਂਜੀ,
ਨਤ ਸ਼ਸਤਰਨ ਕੋ ਮੇਲ ਹੋਵੇ ਕਿਉਂ ਕਰ ਲਿਓ ਸਾਥੀ।
ਨਹੀਂ ਤੇ ਸ਼ਸਤਰ ਫੜ ਕੇ ਤਿਆਰ ਹੋ ਜਾਓ, ਮੇਰੀ ਫੌਜ ਆ ਰਹੀ ਹੈ ਤੁਹਾਡੇ ਤੇ। ਹਾਂਜੀ,
ਜ਼ੋਰ ਸ਼ੋਰ ਇਤਿਆਦਕ ਕੋ ਲਿਖ ਤੁਰੰਤ ਪਠਾਏ।
ਬੜੀ ਜ਼ੋਰ ਸ਼ੋਰ ਵਾਲੀ ਚਿੱਠੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹਨੇ ਲਿਖ ਕੇ ਭੇਜੀ ਹੈ ਜੀ। ਹੁਣ ਕੋਈ ਮਾੜੂ ਜਿਹਾ ਬੰਦਾ ਕਿਸੇ ਅਫਸਰ ਨੂੰ ਚਿੱਠੀ ਲਿਖ ਕੇ ਭੇਜੇ ਜੀ। ਹਾਂਜੀ, ਮੰਨ ਲਓ ਇੱਕ ਥਾਣੇਦਾਰ ਹੀ, ਮਾੜਾ ਜਿਹਾ ਥਾਣੇਦਾਰ, ਚਲੋ ਥਾਣੇਦਾਰ ਤੇ ਫਿਰ ਵੱਡਾ ਜੀ, ਛੋਟਾ ਜਿਹਾ ਸਿਪਾਹੀ ਹੋਵੇ ਜੀ ਕੋਈ ਜੀ, ਸਿਪਾਹੀ ਹੋਵੇ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ ਵੀ ਚੱਲ ਜਾ ਇੱਥੋਂ ਤੇ ਗੱਲ ਬਣ ਜਾਏਗੀ ਜੀ, ਕਦੀ ਵੀ ਨਹੀਂ ਬਣਨੀ ਜੀ। ਇਹ ਤਾਂ ਸਿਪਾਹੀ ਵੀ ਨਹੀਂ ਹੈਗਾ ਜੀ ਗੁਰੂ ਸਾਹਿਬ ਅੱਗੇ ਜੀ। ਹਾਂਜੀ, ਹੁਣ ਸੁਣੋ ਧਿਆਨ ਨਾਲ, ਬੜੇ ਆਪਣੇ ਵੱਲੋਂ ਜ਼ੋਰ ਸ਼ੋਰ ਦੇ ਨਾਲ ਭੀਮ ਚੰਦ ਨੇ ਚਿੱਠੀ ਲਿਖ ਕੇ ਭੇਜੀ ਹੈ। ਹਾਂਜੀ,
ਪਿੱਛੇ ਆਪਣੀ ਮਦਦ ਹਿੱਤ ਜਿਤ ਕਿਤਤ ਬੁਲਾਏ।
ਪਿੱਛੇ ਆਪਣੀ ਮਦਦ ਵਾਸਤੇ ਇਹਨੇ ਦੂਜੇ ਰਾਜਿਆਂ ਨੂੰ ਵੀ ਚਿੱਠੀ ਲਿਖ ਦਿੱਤੀ ਜੀ। ਹਾਂਜੀ,
ਮੰਡੀ ਨਗਰ ਸੁਕੇਤ ਕੇ ਸੈਨਾ ਜਸ ਵਾਲੇ।
ਸੁਕੇਤ ਮੰਡੀ ਮਨੀਕਰਨ ਸਾਹਿਬ ਜਦੋਂ ਜਾਈਏ ਤੇ ਰਸਤੇ ਚ ਆਉਂਦਾ, ਉਥੋਂ ਦਾ ਰਾਜਾ ਸੀਗਾ ਜੱਸੋ ਵਾਲੀਆ, ਉਹਨੂੰ ਇਹਨੇ ਚਿੱਠੀ ਲਿਖੀ। ਹਾਂਜੀ,
ਨਿਕਟ ਕਟੋਚੀ ਕੋ ਲਿਖਿਓ ਆਵੋ ਬਲ ਵਾਲੇ।
ਉਹ ਜਿਹੜਾ ਨਿੰਦਕ ਚੁਗਲ ਸੀਗਾ ਜੀ ਕਟੋਚੀਆ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕਟੋਚੀਆ, ਕਟੋਚੀਏ ਨੂੰ ਵੀ ਚਿੱਠੀ ਭੇਜੀ ਵੀ ਹੁਣ ਤੂੰ ਵੀ ਆ, ਜੰਗ ਲੱਗਣ ਲੱਗੀ ਹੈ ਮਹਾਰਾਜ ਨਾਲ ਸਾਡੀ। ਹਾਂਜੀ,
ਪੁਰੀ ਦਲੋਦੜ ਭੇਜ ਕੇ ਪਹੁੰਚਿਓ ਰਣ ਕਾਜਾ।
ਦਲੋਦੜ ਪੁਰੀ ਦੇ ਵਿੱਚ ਇਹਨੇ ਚਿੱਠੀ ਭੇਜੀ ਵੀ ਮਹਾਰਾਜ ਨਾਲ ਜੰਗ ਲੱਗਣ ਲੱਗੀ, ਛੇਤੀ ਆ ਜਾਓ ਸਾਰੇ। ਹਾਂਜੀ,
ਹਰੀ ਚੰਦ ਕੋ ਬਹੁ ਲਿਖਿਓ ਇਹ ਸਭ ਕੀ ਲਾਜਾ।
ਹਰੀ ਚੰਦ ਨੂੰ ਆਖਿਆ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਹੀ, ਤੇ ਛੇਤੀ ਛੇਤੀ ਆ ਜਾ, ਸਾਡੀ ਗੁਰੂ ਜੀ ਨਾਲ ਜੰਗ ਲੱਗਣ ਲੱਗੀ ਹੈ, ਆਪਣੇ ਤੇ ਮਾੜੀ ਕਿਸਮਤ ਹੈਗੀ, ਇਹਨੇ ਸਾਰਿਆਂ ਨੂੰ ਮਰਵਾਉਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੈ ਆਪਣੀ ਤੇ ਮਾੜੀ ਕਿਸਮਤ ਹੈ ਹੀ ਹੈ, ਬਾਕੀਆਂ ਦਾ ਵੀ ਰਗੜਾ ਲਵਾ ਦੇਣਾ ਜੀ ਇਹਨੇ। ਹਾਂਜੀ,
ਗ੍ਰਾਮਨ ਸ਼ੇਰ ਇਕੱਤਰ ਕਰ ਜੇਤਕ ਜਹਿ ਹੋਈ।
ਕਹਿਣ ਲੱਗਾ ਪਿੰਡ ਦੇ ਬੰਦਿਆਂ ਨੂੰ ਇਕੱਠਿਆਂ ਕਰ ਲਿਆਓ ਤੇ ਛੇਤੀ ਛੇਤੀ ਉਹਨਾਂ ਨੂੰ ਆਖੋ ਪਹੁੰਚ ਜਾਓ, ਜੰਗ ਬੜੀ ਵੱਡੀ ਕਰਨੀ ਆਪਾਂ। ਕਹਿਣ ਲੱਗਾ ਹਾਂਜੀ,
ਪਹੁੰਚੋ ਤੁਰੰਤ ਸਮੀਪ ਮਮ ਹਿਤ ਕਾਰਜ ਜੋਈ।
ਮੇਰਾ ਬਹੁਤ ਜ਼ਰੂਰੀ ਕੰਮ ਹੈ ਤੇ ਜੰਗ ਆਪਾਂ ਹਰ ਹਾਲਤ ਵਿੱਚ ਜਿੱਤਣੀ ਹੈ, ਛੇਤੀ ਛੇਤੀ ਪਹੁੰਚੋ ਤੇ ਆਪਾਂ ਜੰਗ ਆਰੰਭ ਕਰੀਏ। ਕਹਿਣ ਲੱਗਾ ਹਾਂਜੀ,
ਇਮ ਹਕਾਰ ਸੰਗਰੇਨ ਕੋ ਗਨ ਸੈਨ ਬਟੋਰੀ। ਭਏ ਇਕੱਤਰ ਪਹਾਰੀਏ ਭਰ ਲਸ਼ਕੈ ਸ਼ੋਰੀ।
ਗੱਜ ਕੇ ਆਖੋ ਵਾਹਿਗੁਰੂ। ਹੁਣ ਨਾ ਜੀ ਉਹ ਸਾਰੇ ਪਹਾੜੀ ਇਕੱਠੇ ਹੋ ਗਏ ਜੀ, ਉਹ ਕਟੋਚੀਆ ਹੈਰਾਨ ਹੋਵੇ ਵੀ ਮੈਂ ਤੇ ਉੱਤੋਂ ਉੱਤੋਂ ਚੁਗਲੀਆਂ ਜੀਆਂ ਲਾਉਂਦਾ ਸਾਂ ਇਹ ਤੇ ਹੁਣ ਸੱਤੀ ਮੁੱਚੀ ਜੰਗ ਲੱਗਣ ਲੱਗੀ ਤੇ ਕੰਮ ਖਰਾਬ ਹੋਏਗਾ, ਕਿਉਂ ਫੌਜ ਇਹਦੀ ਵੀ ਮਰੇਗੀ ਵਿੱਚ ਦੀ। ਪਰ ਫਿਰ ਵੀ ਚਲੋ ਸਾਰੇ ਪਹਾੜੀਏ ਇਕੱਠੇ ਹੋ ਗਏ ਤੇ ਸਾਧ ਸੰਗਤ ਜੀ ਸਾਰੇ ਪਹਾੜੀ ਇਕੱਠੇ ਹੋ ਕੇ ਤੇ ਆਪਸ ਵਿੱਚ ਹੁਣ ਵਿਚਾਰਾਂ ਕਰਦੇ ਤੇ ਗੋਲੀਆਂ ਪਹਿਲਾਂ ਹੀ ਛੱਡੀ ਜਾਂਦੇ ਜੀ ਇਕੱਠੇ ਹੋ ਕੇ। ਮਾਨੋ ਵੀ ਜੰਗ ਜਿਹੜੀ ਹੈ ਉਹ ਸਾਡੇ ਵੱਲੋਂ ਪੂਰੀ ਤਿਆਰੀ ਹੈ ਜੀ, ਆਪਸ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਹਾਂਜੀ,
ਸੁਣ ਕਲਗੀ ਧਰ ਰਿਸ ਭਰੇ ਹਮਰੋ ਰਣ ਕਾਮਾ।
ਤੇ ਗੁਰਮੁਖੋ ਇੱਧਰ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਵਾਲੇ ਪਾਸੇ ਆਓ, ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਦੀਵਾਨ ਲੱਗਾ ਸੱਚੇ ਪਾਤਸ਼ਾਹ ਆਪਣੇ ਆਸਨ ਤੇ ਸੱਜੇ ਤੇ ਭੀਮ ਚੰਦ ਦਾ ਬੰਦਾ ਚਿੱਠੀ ਲੈ ਕੇ ਸੱਚੇ ਪਾਤਸ਼ਾਹ ਦੇ ਕੋਲ ਆਇਆ ਜੀ ਤੇ ਚਿੱਠੀ ਦੇ ਕੇ ਚਲੇ ਗਿਆ। ਉਹਨੂੰ ਪਤਾ ਵੀ ਇਹਦੇ 'ਚ ਜੰਗ ਦਾ ਸੱਦਾ ਤੇ ਨਾ ਹੋਏ ਕੋਈ ਗੁੱਸੇ ਵਿੱਚ ਆ ਕੇ ਮੇਰਾ ਵੀ ਭਲਾ ਕਰ ਦੇ, ਉਹ ਚਿੱਠੀ ਦੇ ਕੇ ਚਲੇ ਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਬੜੇ ਸਹਿਜ ਵਿੱਚ ਬੈਠੇ ਜੀ, ਚਿਹੜੇ 'ਤੇ ਟਿਕਾਓ ਹੈ, ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਰਸ ਹੈ। ਮਹਾਰਾਜ ਸਹਿਜ ਵਿੱਚ ਬੈਠੇ ਨੇ ਤੇ ਗੁਰੂ ਸਾਹਿਬ ਮਹਾਰਾਜ ਸਿੱਖ ਨੂੰ ਕਹਿੰਦੇ ਵੀ ਚਿੱਠੀ ਪੜ੍ਹ ਕੇ ਸਾਨੂੰ ਸੁਣਾਓ, ਕਹਿਣ ਲੱਗੇ। ਮਹਾਰਾਜ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਸੱਦ ਲਿਆ, ਆਪਣੇ ਪੰਜੋ ਭਰਾ ਸੱਦ ਲਏ, ਨੰਦ ਚੰਦ ਜੀ ਨੂੰ ਸੱਦ ਲਿਆ, ਸੰਗਤ ਬਹੁਤ ਸਾਰੀ ਬੈਠੀ ਸੀਗੀ ਤੇ ਚਿੱਠੀ ਪੜ੍ਹਨ ਵਾਸਤੇ ਇੱਕ ਗੁਰੂ ਕਾਸੇ ਖੁੱਠਿਆ ਜੀ। ਹਾਂਜੀ, ਉਹਦੇ ਵਿੱਚ ਇਹ ਲਿਖਿਆ ਸੀਗਾ, ਦੇਹੋ ਹਾਥੀ ਘੈਨਿਕ ਸੀਗੇ ਨੱਤ ਲਿਹੋ ਸੰਗਰਾਮਾ, ਤਿੰਨ ਚੀਜ਼ਾਂ ਲਿਖੀਆਂ ਸੀ, ਜਾਂ ਤੇ ਹਾਥੀ ਦੇ ਦਿਓ ਜਾਂ ਅਨੰਦਪੁਰ ਛੱਡ ਕੇ ਚਲੇ ਜਾਓ ਤੇ ਜਾਂ ਫਿਰ ਜੰਗ ਵਾਸਤੇ ਤਿਆਰ ਹੋ ਜਾਓ, ਗੱਜ ਕੇ ਆਖੋ। ਭੀਮ ਚੰਦ ਨੇ ਚਿੱਠੀ ਲਿਖੀ ਜੀ, ਵੇਖੋ ਕਿੱਡਾ ਮੂਰਖ ਬੰਦਾ, ਇਹ ਤੇ ਗੁਰੂ ਸਾਹਿਬ ਅੱਗੇ ਕਾਢਾ ਵੀ ਨਹੀਂ ਹੈਗਾ ਜੀ ਨਿਕਾ ਜਿਹਾ ਜੀ। ਹਾਂਜੀ, ਪਰ ਹੰਕਾਰ ਵਿੱਚ ਆ ਕੇ ਬੰਦਾ ਬੜੀਆਂ ਦਲੇਰੀਆਂ ਵਾਲੀਆਂ ਗੱਲਾਂ ਕਰ ਜਾਂਦਾ ਜੀ। ਚਿੱਠੀ ਕੀ ਲਿਖੀ ਹੈ, ਜਾਂ ਤੇ ਹਾਥੀ ਭੇਜ ਦਿਓ ਜਾਂ ਅਨੰਦਪੁਰ ਛੱਡ ਦਿਓ ਤੇ ਜਾਂ ਜੰਗ ਵਾਸਤੇ ਤਿਆਰ ਹੋ ਜਾਓ। ਮਹਾਰਾਜ ਸਾਹਿਬ ਬੈਠੇ, ਗੁਰੂ ਸਾਹਿਬ ਨੇ ਚਿੱਠੀ ਸੁਣੀ ਜੀ ਸਾਰੀ, ਤੇ ਚਿੱਠੀ ਸੁਣ ਕੇ ਮਹਾਰਾਜ ਜੋ ਜਵਾਬ ਦਿੰਦੇ ਉਹ ਸੁਣੋ। ਹਾਂਜੀ,
ਸੁਣ ਕਲਗੀ ਧਰ ਰਿਸ ਭਰੇ ਹਮਰੋ ਰਣ ਕਾਮਾ।
ਮਹਾਰਾਜ ਸਿੰਘਾਂ ਨੂੰ ਸਿੱਖਾਂ ਨੂੰ ਪੁੱਛਦੇ, ਮਹਾਰਾਜ ਕਹਿੰਦੇ ਸਿੱਖੋ ਹਾਥੀ ਦੇ ਦਈਏ ਤੇ ਤੁਸੀਂ ਵੀ ਦੱਸ ਦਿਓ ਜੀ, ਨਹੀਂ ਗੱਜ ਕੇ ਆਖੋ ਵਾਹਿਗੁਰੂ। ਸਿੱਖ ਵੀ ਕਹਿੰਦੇ ਨਾ ਮਹਾਰਾਜ ਹਾਥੀ ਨਹੀਂ ਦੇਣਾ, ਇਹ ਦੁਸ਼ਟ ਕਪਟ ਰੱਖਦੇ ਅੰਦਰ। ਮਹਾਰਾਜ ਕਹਿੰਦੇ ਫਿਰ ਅਨੰਦਪੁਰ ਸਾਹਿਬ ਛੱਡ ਦਈਏ, ਸਿੱਖ ਕਹਿੰਦੇ ਨਾ ਮਹਾਰਾਜ ਇਹ ਵੀ ਕੰਮ ਨਹੀਂ ਕਰਨਾ, ਅਨੰਦਪੁਰ ਸਾਹਿਬ ਸਾਡਾ ਸੱਚੇ ਪਾਤਸ਼ਾਹ। ਤੇ ਮਹਾਰਾਜ ਕਹਿੰਦੇ ਫਿਰ ਕੀ ਕਰਨਾ, ਹਾਂਜੀ ਜੰਗ ਕਰਨੀ, ਗੱਜ ਕੇ ਆਖੋ ਵਾਹਿਗੁਰੂ। ਸਿੱਖ ਕਹਿੰਦੇ ਮਹਾਰਾਜ ਜੰਗ ਕਰੀਏ ਫਿਰ। ਹਾਂਜੀ, ਜਦੋਂ ਸਿੱਖਾਂ ਨੇ ਮਹਾਰਾਜ ਨੂੰ ਆਖਿਆ ਮਹਾਰਾਜ ਜੰਗ ਕਰੀਏ ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਸਾਡਾ ਇੱਥੇ ਜੰਗ ਕਰਨੀ ਬਣਦੀ ਹੈ। ਮਹਾਰਾਜ ਕਹਿੰਦੇ ਹੁਣ ਤੇ ਜੰਗ ਹੀ ਕਰਾਂਗੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੁਣ ਕਲਗੀਧਰ ਰਿਸ ਭਰੇ, ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਵਿੱਚ ਆਏ ਜੀ, ਹਮਰੋ ਰਣ ਕੰਮਾ। ਮਹਾਰਾਜ ਕਹਿੰਦੇ ਜੰਗ ਕਰਨਾ ਤੇ ਸਾਡਾ ਕੰਮ ਹੀ ਹੈ, ਗੱਜ ਕੇ ਆਖੋ ਵਾਹਿਗੁਰੂ। ਦੁਸ਼ਟਾਂ ਦਾ ਨਾਸ ਕਰਨਾ ਸਾਡਾ ਕੰਮ ਹੈ, ਕਹਿਣ ਲੱਗੇ। ਹਾਂਜੀ,
ਜਚ ਹੈ ਗੁਰ ਘਰ ਤੇ ਜਥਾ ਪ੍ਰਾਪਤ ਹੋਏ ਸੋਈ,
ਜੋ ਗੁਰੂ ਘਰ ਤੋਂ ਮੰਗਦਾ ਉਹੋ ਹੀ ਬੰਦੇ ਨੂੰ ਮਿਲਦਾ। ਕਹਿਣ ਲੱਗੇ ਮੁੱਖ ਮਨੋਰਥ ਭੀਮ ਚੰਦ ਦਾ ਜੰਗ ਹੈ ਤੇ ਹੁਣ ਜੰਗ ਹੀ ਮਿਲੇਗੀ ਉਹਨੂੰ, ਕਹਿਣ ਲੱਗੇ। ਹਾਂਜੀ,
ਨਹਿ ਗਾਜ ਨਿਕਸੈ ਨਹਿ ਬਨਹਿ ਲਿਹੋ ਤੀਸਰ ਜੋਈ।
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਲਿਖੋ ਚਿੱਠੀ, ਕਹਿਣ ਲੱਗੇ ਭੀਮ ਚੰਦ ਨੂੰ, ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਚਿੱਠੀ ਲਿਖ ਦਿਓ ਤੇ ਚਿੱਠੀ ਵਿੱਚ ਉਹਨੂੰ ਆਖੋ ਭੀਮ ਚੰਦ ਹਾਥੀ ਤੇ ਸੁਪਨੇ ਚ ਵੀ ਭੁੱਲ ਜਾ, ਕਹਿਣ ਲੱਗੇ ਹਾਥੀ ਤੇ ਸੁਪਨੇ ਚ ਵੀ ਭੁੱਲ ਜਾ। ਤੇ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਜਿੱਥੇ ਹਾਥੀ ਭੁੱਲ ਜਾ ਉੱਥੇ ਅਨੰਦਪੁਰ ਸਾਹਿਬ ਸਾਡਾ ਨਗਰ ਹੈ, ਅਸੀਂ ਇੱਥੇ ਰਹਿਣਾ, ਅਸੀਂ ਇੱਥੇ ਇਕੱਲੇ ਰਹਿਣਾ ਨਹੀਂ, ਅਸੀਂ ਇੱਥੇ ਸਦਾ ਹੀ ਵਸਣਾ। ਕਹਿਣ ਲੱਗੇ ਸਾਡੇ ਸਿੱਖਾਂ ਨੇ ਇੱਥੇ ਰਹਿਣਾ ਸਦਾ। ਤੇ ਤੀਜੀ ਗੱਲ ਤੂੰ ਆਖੀ ਜੰਗ ਦੀ, ਮਹਾਰਾਜ ਕਹਿੰਦੇ ਭੀਮ ਚੰਦ ਫਿਰ ਆ ਜਾ, ਕਹਿਣ ਲੱਗੇ ਵੇਖ ਲਵਾਂਗੇ ਤੈਨੂੰ। ਹਾਂਜੀ,
ਨਹਿ ਕੁਛ ਹਮਰੈ ਬਿਲਮ ਹੈ ਇੱਕ ਧਰੇ ਉਡੀਕਾ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪਤਾ ਕੀ ਕਹਿੰਦੇ? ਭਾਈ ਜਸਵੀਰ ਸਿੰਘ ਰੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ, ਮਹਾਰਾਜ ਕਹਿਣ ਲੱਗੇ, ਉਹਨੂੰ ਆਖੋ ਚਿੱਠੀ ਚ ਲਿਖੋ, ਭੀਮ ਚੰਦ ਸਾਡੇ ਵੱਲੋਂ ਕੋਈ ਦੇਰੀ ਨਹੀਂ, ਅਸੀਂ ਤਿਆਰ ਬਰ ਤਿਆਰ ਹੋ ਕੇ ਤੇਰੀ ਫੌਜ ਨੂੰ ਉਡੀਕ ਰਹੇ ਹਾਂ। ਕਹਿਣ ਲੱਗੇ ਫੌਜ ਆਵੇ ਤੇ ਤੇਰੀਆਂ ਫੌਜਾਂ ਨੂੰ ਹਰਾ ਕੇ ਵਾਪਸ ਘੱਲੀਏ। ਕਹਿਣ ਲੱਗੇ ਅਸੀਂ ਤੂੰ ਉਡੀਕਣ ਰਹੇ ਹਾਂ। ਹਾਂਜੀ
ਪੁਰਵ ਹੈ ਉਰ ਕੀ ਲਾਲਸਾ ਕਰ ਕੇ ਰਣਨੀਕਾ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਚਿੱਠੀ ਵਿੱਚ ਜਵਾਬ ਦੇ ਰਹੇ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ, ਤੇਰੀ ਆਸ ਮੁਰਾਦ ਪੂਰੀ ਕਰਦੇ ਆ। ਕਹਿਣ ਲੱਗੇ ਚੰਗੀ ਤਰ੍ਹਾਂ ਹੀ ਅੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ,
ਫਿਰ ਆਖੋ ਵਾਹਿਗੁਰੂ,
ਵਾਹਿਗੁਰੂ।
ਮਹਾਰਾਜ ਕਹਿੰਦੇ ਤੇਰੀਆਂ ਆਸਾਂ ਪੂਰੀਆਂ ਕਰ ਦਿੰਦੇ ਸਾਰੀਆਂ। ਹੈਂ ਛਲ ਵਾਲੀ ਆਸ ਤੇ ਪੂਰੀ ਹੋ ਨਹੀਂ ਸਕਦੀ, ਇਹ ਜੰਗ ਵਾਲੀ ਮਹਾਰਾਜ ਕਹਿੰਦੇ ਤੇਰੀ ਕਰ ਦਿੰਦੇ ਆ ਪੂਰੀ। ਆ ਜਾ ਕਹਿਣ ਲੱਗੇ ਫੌਜਾਂ ਲੈ ਕੇ, ਅਸੀਂ ਵੀ ਤਿਆਰ ਹੀ ਬੈਠੇ ਆ। ਹਾਂਜੀ
ਇਮ ਲਿਖਾਏ ਕੈ ਪੱਤਰਕਾ ਦੇ ਤੁਰੰਤ ਪਠਾਵਾ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇੱਕ ਹੋਰ ਬਚਨ ਲਿਖ ਕੇ ਭੇਜਿਆ, ਕਿਉਂ ਸਾਧ ਸੰਗਤ ਉਹ ਰਣਜੀਤ ਨਗਾਰੇ ਦਾ ਬੜਾ ਨਾਮ ਲਿਆ ਸੀ ਉਹਨੇ ਚਿੱਠੀ ਚ, ਵੀ ਮਹਾਰਾਜ ਤੁਹਾਡਾ ਰਣਜੀਤ ਨਗਾਰਾ ਖੋਹ ਲੈਣਾ। ਗੱਜ ਕੇ ਆਖੋ ਵਾਹਿਗੁਰੂ, ਮਾਰੋ ਦੋ ਤਿੰਨ ਚੋਟਾਂ ਮਾਰੋ। ਮਹਾਰਾਜ ਤੁਹਾਡਾ ਰਣਜੀਤ ਨਗਾਰਾ ਖੋਹ ਲੈਣਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭੀਮ ਚੰਦ ਇੱਕ ਗੱਲ ਦਾ ਕਹਿਣ ਲੱਗੇ ਫਿਕਰ ਮੁਕਾ ਦੇ, ਸਾਡਾ ਰਣਜੀਤ ਨਗਾਰਾ ਸਦਾ ਹੀ ਵੱਜਦਾ ਰਹਿਣਾ। ਕਹਿਣ ਲੱਗੇ ਬੋਲੇ ਸੋਨਿਆਲ
ਸ੍ਰੀ ਅਕਾਲ।
ਮਹਾਰਾਜ ਕਹਿੰਦੇ ਸਾਡਾ ਰਣਜੀਤ ਨਗਾਰਾ ਵੱਜਦਾ ਹੀ ਰਹਿਣਾ। ਕਹਿਣ ਲੱਗੇ ਤੂੰ ਨੀ ਮਿਟਾ ਸਕਦਾ, ਲਿਖ ਦਿਓ। ਕਹਿਣ ਲੱਗੇ ਚਿੱਠੀ ਵਿੱਚ, ਤੇ ਲਓ ਹੁਣ ਪਹਿਲੀ ਜੰਗ ਦੀ ਚਿੱਠੀ ਜਾਣੀ, ਖੁਸ਼ੀ ਚ ਡਕਾਰਾ ਲਾਓ ਗੱਜ ਕੇ। ਤੇ ਕਿਉਂ ਫਿਰ ਚਿੱਠੀ ਤਾਂ ਹੀ ਥੋੜਾ ਜਿਹਾ ਆਨੰਦ ਬਣ ਜੇ, ਤੇ ਜੰਗ ਦਾ ਵੀ ਆਨੰਦ ਆਏਗਾ ਫਿਰ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਲੇਰੀ ਭਰੀ ਚਿੱਠੀ ਵਾਪਸ ਭੇਜੀ ਜੀ। ਹਾਂਜੀ
ਨੰਦ ਚੰਦ ਕੋ ਸੰਗ ਕਹਿ ਰਣ ਬਿਓਤ ਬਨਾਵਾ।
ਉਸੇ ਵੇਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਨੰਦ ਚੰਦ ਜੀ ਨੂੰ ਆਖਿਆ, ਮਹਾਰਾਜ ਕਹਿੰਦੇ ਬਿਓਤ ਬਣਾਓ। ਮਹਾਰਾਜ ਕਹਿੰਦੇ ਫੌਜਾਂ ਇਕੱਠੀਆਂ ਕਰੋ, ਇਹ ਭੀਮ ਚੰਦ ਦੀ ਫੌਜ ਨੂੰ ਰੋਕਣਾ ਕਿਵੇਂ ਹੈ, ਇਹ ਸਾਰਾ ਹੁਣੇ ਬਿਓਂਤ ਬਣਾਓ। ਕਹਿਣ ਲੱਗੇ ਹਾਂਜੀ
ਕਰੀ ਕਲਮ ਜਾਰੀ ਤਬੈ ਗਨ ਰੱਖੇ ਸਿਪਾਹੀ।
ਸੱਚੇ ਪਾਤਸ਼ਾਹ ਮਹਾਰਾਜ ਨੇ ਸਿਪਾਹੀ ਰੱਖਣੇ ਸ਼ੁਰੂ ਕੀਤੇ। ਮਹਾਰਾਜ ਕਹਿੰਦੇ ਜਿਹਨੂੰ ਲੜਨ ਦਾ ਚਾਅ ਹੈ ਸਿਖਾਵਾਂਗੇ ਅਸੀਂ। ਕਹਿਣ ਲੱਗੇ ਉਹਨੂੰ ਫੌਜ ਵਿੱਚ ਰੱਖੋ ਆਪਣੀ। ਹਾਂਜੀ
ਸੁਣ ਸੁਣ ਆਵੇ ਸੈਂਕੜੇ ਆਨੰਦਪੁਰ ਮਾਹੀ।
ਤੇ ਸੁਣ ਸੁਣ ਕੇ ਸੈਂਕੜੇ ਫੌਜਾਂ ਭਾਵ ਲੋਕ ਫੌਜ ਵਿੱਚ ਸ਼ਾਮਿਲ ਹੋਣ ਵਾਸਤੇ ਆਨੰਦਪੁਰ ਸਾਹਿਬ ਵਿੱਚ ਪਹੁੰਚਣ ਲੱਗ ਪਏ। ਹਾਂਜੀ
ਰੱਖ ਜਾਤ ਚਿਹਰੇ ਲਿਖੈ ਕਬ ਦਰਬ ਸ਼ਮਾਹੀ।
ਸੱਚੇ ਪਾਤਸ਼ਾਹ ਗਰੀਬ ਨਵਾਜ ਕਿਸੇ ਨੂੰ 6 ਮਹੀਨੇ ਦੀ ਤਨਖਾਹ ਤੇ ਰੱਖ ਰਹੇ, ਕਿਸੇ ਨੂੰ 1 ਮਹੀਨੇ ਦੀ ਤਨਖਾਹ ਤੇ ਰੱਖ ਰਹੇ। ਵਹਿੰਦਿਆਂ ਵਹਿੰਦਿਆਂ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਵਿੱਚ ਫੌਜਾਂ ਹੋਰ ਵੱਧ ਗਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਫੌਜਾਂ ਵੱਧ ਗਈਆਂ, ਜਿੱਥੇ ਆਪ ਰੱਬ ਆ ਕੇ ਬੈਠਾ ਹੋਵੇ ਉੱਥੇ ਕਮੀ ਆ ਜੀ ਕਿਸੇ ਗੱਲ ਦੀ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਦਾ ਰੂਪ, ਕੋਈ ਕਮੀ ਉੱਥੇ ਜੀ? ਹਾਂਜੀ
ਪ੍ਰਿਥਕ ਪ੍ਰਿਥਕ ਗਨ ਜਬੈ ਜਥੇ ਕਰ ਲੱਖ ਜੰਗ ਉਮਾ।
ਸੱਚੇ ਪਾਤਸ਼ਾਹ ਨੇ ਜਥੇ ਵੀ ਬਣਾ ਦਿੱਤੇ ਜੀ ਫੌਜਾਂ ਦੇ ਜੀ। ਅਜੇ ਪਹਾੜੀਆਂ ਨੇ ਇਕੱਠਿਆਂ ਹੋਣਾ ਸਾਰਿਆਂ ਨੇ, ਤੇ ਮਹਾਰਾਜ ਨੇ ਪਹਿਲਾਂ ਹੀ ਫੌਜਾਂ ਦੀ ਵੰਡ ਵੀ ਕਰ ਦਿੱਤੀ ਜੀ, ਜਥੇ ਵੀ ਬਣਾ ਦਿੱਤੇ ਤੇ ਬੜੇ ਆਨੰਦ ਵਾਲਾ ਮਾਹੌਲ ਬਣਾ ਦਿੱਤਾ ਗੁਰੂ ਜੀ ਨੇ ਵਹਿੰਦਿਆਂ ਵਹਿੰਦਿਆਂ।
ਹਾਂਜੀ ਗੁਲਕਾਂ ਤਿਆਰ ਸਮੂਹ ਕਰ ਢਾਰੇ ਅਨਸਨਿਆਰੇ।
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫੈਕਟਰੀ ਤੇ ਘਰ ਵਿੱਚ ਹੀ ਲਾਈ ਸੀਗੀ ਸ਼ਸਤਰਾਂ ਵਾਲੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਧੀਆ ਤੋਂ ਵਧੀਆ ਸ਼ਸਤਰ ਬਣਾਓ ਭਾਈ।
ਹਾਂਜੀ ਬ੍ਰਿੰਦ ਬਰੂਦ ਬਣਾਵਈ ਔਰ ਅਯੁੱਧ ਸਾਰੇ।
ਸਾਧ ਸੰਗਤ ਜੀ ਹੁਣ ਬਰੂਦ ਬਣ ਰਿਹਾ, ਸ਼ਸਤਰ ਬਣ ਰਹੇ ਨੇ, ਤਾਂ ਕਿ ਜੰਗ ਵਿੱਚ ਇਹਨਾਂ ਦੁਸ਼ਟਾਂ ਦੇ ਦੰਦ ਖੱਟੇ ਕਿਵੇਂ ਕਰਨੇ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਬੇਨਤੀ ਹੈ, ਇਹ ਤੇ ਮਹਾਰਾਜ ਦਸਵੇਂ ਪਾਤਸ਼ਾਹ ਬਾਹਰੀ ਕਿਰਿਆ ਕਰਨ ਲੱਗੇ ਖਾਲਸਾ ਜੀ, ਇੱਕ ਫੁਰਨਾ ਬਣਾਉਂਦੇ ਤੇ ਭੀਮ ਚੰਦ ਉੱਥੇ ਸਵਾ ਹੋ ਸਕਦਾ ਸੀਗਾ ਜੀ, ਜਿੱਥੇ ਬੈਠਾ ਸੀ ਨਾ ਆਪਣੇ ਆਸਣ ਤੇ, ਬੈਠਾ ਬੈਠਾ ਭੀਮ ਚੰਦ ਸਵਾ ਹੋ ਸਕਦਾ ਸੀਗਾ ਉੱਥੇ। ਮਰਨ ਦੀ ਗੱਲ ਤੇ ਛੱਡੋ, ਬੈਠਿਆਂ ਬੈਠਿਆਂ ਦਾ ਹੀ ਸੰਸਕਾਰ ਹੋ ਜਾਣਾ ਸੀਗਾ ਇਹਦਾ ਜੀ। ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਆ ਕੌਤਕ ਵੀ ਕਰਨੇ ਨੇ ਜੀ। ਰਣਜੀਤ ਨਗਾਰਾ ਨਹੀਂ ਵਜਾਉਣਾ ਉੱਥੇ ਜਾ ਕੇ ਜੀ, ਉਹ ਕਹਿੰਦਾ ਨਗਾਰਾ ਖੋਣਾ, ਮਹਾਰਾਜ ਨੇ ਉਹਦੇ ਇਲਾਕੇ ਚ ਜਾ ਕੇ ਵਜਾਉਣਾ। ਫਿਰ ਗੱਜ ਕੇ ਆਖੋ ਵਾਹਿਗੁਰੂ, ਉਹਦੇ ਇਲਾਕੇ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਗਾਰਾ ਵਜਾਉਣਾ ਵੀ ਲੈ ਹੁਣ ਖੋ ਕੇ ਵਿਖਾ ਸਾਡਾ ਨਗਾਰਾ ਜੀ। ਸੋ ਇਹ ਅਗਲੇ ਜਿਹੜੇ ਪ੍ਰਸੰਗ ਹੋਣਗੇ ਉਹ ਆਪਾਂ ਫਿਰ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਇਹ ਦੁਸ਼ਟਾਂ ਪਾਪੀਆਂ ਦਾ ਨਾਸ਼ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ। ਕੋਈ ਨਾ ਕੋਈ ਵਿਧ ਤੇ ਬਣਨੀ ਹੁੰਦੀ ਸਾਧ ਸੰਗਤ ਜੀ, ਕੋਈ ਨਾ ਕੋਈ ਕਾਰਨ ਤੇ ਬਣਨਾ ਹੁੰਦਾ ਜੀ। ਜੇ ਕਾਰਨ ਨਾ ਬਣੇ ਤੇ ਇਹਨਾਂ ਦੁਸ਼ਟਾਂ ਦਾ ਨਾਸ਼ ਕਿਵੇਂ ਹੋਵੇ ਜੀ। ਅੱਜ ਕੇ ਆਖੋ
ਵਾਹਿਗੁਰੂ।
ਤੇ ਫਿਰ ਅੱਜ ਜੰਗ ਦੀ ਪਹਿਲੀ ਚਿੱਠੀ ਫਿਰ ਸੱਚੇ ਪਾਤਸ਼ਾਹ ਨੇ ਭੇਜੀ। ਵੇਖ ਲਓ ਪਹਿਲਾਂ ਉਹਨਾਂ ਦੀ ਆਈ ਹੈ ਜੀ। ਮਹਾਰਾਜ ਨੇ ਮਾਤਾ ਜੀ ਨੂੰ ਕਿਹਾ ਨਾ, ਮਾਤਾ ਜੀ ਅਸੀਂ ਨਹੀਂ ਜੰਗ ਕਰਾਂਗੇ, ਕੋਈ ਆਏਗਾ ਤੇ ਜਵਾਬ ਦਿਆਂਗੇ। ਪਹਿਲਾਂ ਉਹਨਾਂ ਦੀ ਚਿੱਠੀ ਆਈ ਹੈ, ਫਿਰ ਮਹਾਰਾਜ ਨੇ ਵੀ ਸੂਰਮਤਾਈ ਵਾਲਾ ਜਵਾਬ ਲਿਖ ਕੇ ਭੇਜਤਾ ਜੀ। ਸਵੇਰੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ ਨੂੰ ਸਾਧ ਸੰਗਤ ਦੀ ਸਰਵਣ ਕਰਾਂਗੇ। ਆਓ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
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 ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ 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 ਗੋਬਿੰਦ ਸਿੰਘ ਸਾਹਿਬ।
ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਸਾਰਿਆਂ ਦਾ ਆਇਆ ਹੋਇਆ ਸਫਲਾ ਕਰਨ। ਜਿੰਨੀਆਂ ਸੰਗਤਾਂ ਆਈਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਤੇ ਕਿਰਪਾ ਕਰਨ। ਕਿੱਥੋਂ ਆਏ ਮਹਾਰਾਜ ਜੀ? ਹਾਂਜੀ, ਮੋਹਾਲੀ ਤੋਂ ਆਏ ਜੀ, ਚੰਡੀਗੜ੍ਹ ਮੋਹਾਲੀ ਤੋਂ ਗੁਰਮੁਖ ਪਿਆਰੇ ਆਏ ਨੇ। ਪਹਿਲਾਂ ਕਿਤੋਂ ਬਾਹਰੋਂ ਆਏ ਸੀਗੇ? ਅੱਛਾ, ਤੁਹਾਡੇ ਸੰਗਤਾਂ ਦਾ ਆਸ਼ੀਰਵਾਦ ਮਿਲਦਾ ਰਹੇ ਸੱਚੇ ਪਾਤਸ਼ਾਹ, ਅਸੀਂ ਕਿਰਪਾ ਕਰਨ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ, ਸੱਚੇ ਪਾਤਸ਼ਾਹ ਸਭ ਸਿੱਖ ਸੰਗਤਾਂ ਦਾ ਆਇਆ ਹੋਇਆ ਸਫਲਾ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।